जब गुर बोले तब विषम होए जाए, हम जैसे अपराधी अवर कोई राखे, जैसे हम सतगुर राख लिए छड़ाए, तू गुर पिता तू है गुर माता, तू गुर पिता तू है गुर माता, तू गुर बंदप मेरा सखा सखा। परम सम्मान योग उस महान ऐतिहासिक और रूहानियत वाले स्थान दी आप जी हाजरी पर रहे हो, जिस दे संबंध विच संखेप और भावपूर्त शब्दावली सन्मान योग बाबा जी ने वरती के ए दमदमा साहेब बाबा वीर सिंह जी नुरंगाबाद वाले श्री हजूर बाबा साहेब सिंह जी बेदी उन्हां दे चरण कमलां विखे बिखम कालना काल के इस स्थान नु बनाया। दो शब्द में वरते ने, एक ऐतिहासिक ते दूसरा रूहानियत। उस काल विच जा उस तो पहला पता नहीं किनिया कोई ऐतिहासिक इमारतां कारीगरां ने बनाईया होनिया ने, ते जेड़ियां इतिहासक इमारतां दा वजूद अज भी कायम है। पर जदों उन्हां इमारतां नूं बनाउण वाले सन, हो सकदा हजारां आदमी उस इमारत नूं देखण आए होण, बादशाह नूं राजियां महाराजियां नूं नमस्कार कीती होवे, पर वक्त दे नाल अज ओ इमारतां तां कायम ने पर राजे परजा नमस्कारां बिल्कुल खत्म हो गईयां, क्योंकि ओ लगियां होईयां इट्टां केवल आम कारीगरां दियां इतिहासक तत् बन के रह गए। खै ए वी इमारत, पर इस इमारत नूं बंदगी करन वाले ने बंदगी वाले दी खुशी लैण वास्ते बनाया। इस इमारत सामने सदियां लंघ गईयां, हजारां संगतां अज भी नमस्कारां कर रहीयां। केवल इतिहासक इमारत नहीं, ਜੋ ਮਹਾਂਪੁਰਖਾਂ ਬਾਬਾ ਜੀ ਨੇ ਦੱਸਿਆ, ਮਨ ਚਾਹਿਆ ਕਿ ਜਿਸ ਵੇਲੇ ਬਾਬਾ ਜੀ ਨੇ ਬਣਾਇਆ ਹੈ ਉਹਨਾਂ ਖੱਤਾਂ ਦੀ ਕਿਰਪਾ ਅੱਜ ਵੀ ਇੱਥੇ ਵਰਦੀ ਹੈ। ਜਿਸ ਵੇਲੇ ਬਾਬਾ ਜੀ ਇੱਥੇ ਬੈਠ ਕੇ ਕੀਰਤਨ ਸੁਣਦੇ ਨੇ, ਕੇਵਲ ਝੂਠੀ ਉਸਤਤ ਨਹੀਂ, ਸਰੀਰ ਵਿੱਚੋਂ ਨਿਕਲੀਆਂ ਹੋਈਆਂ ਤਰੰਗਾਂ ਤੇ ਰੁਖਾਨੀਅਤ ਦੀ ਉਹ ਬਖਸ਼ਿਸ਼, ਤਨ ਦੀ ਅਕ੍ਰਿਤੀ ਖਤਮ ਹੋਣ ਦੇ ਬਾਵਜੂਦ ਵੀ ਕਦੀ ਖਤਮ ਨਹੀਂ ਹੁੰਦੀ। ਜਿਸ ਅਸਥਾਨ ਤੇ ਉਹ ਬੈਠ ਜਾਣ, ਕਦੀ ਬੰਦਾ ਆਪਣੇ ਅੰਦਰ ਨੂੰ ਟਿਕਾ ਕੇ ਦੇਖੇ। ਆਉਣਾ ਮੈਂ ਸ਼ਬਦ ਜੋ ਗਾਏ ਨੇ ਉਹਨਾਂ ਦੇ ਅਰਥਾਂ ਵੱਲ, ਪਰ ਬੈਠਿਆਂ ਇੱਕ ਭਾਵਨਾ ਬਣੀ ਇਸ ਸਪੇਸ ਵਿੱਚ। ਪਿਛਲੇ ਦਿਨ ਵੀ ਅਰਜ਼ ਕੀਤੀ, ਮਿੱਠਾ ਟਿਵਾਣਾ ਸਾਹਿਬ, ਕੀ ਇਸ ਸਪੇਸ ਵਿੱਚ ਦੁਨੀਆਂ ਭਰ ਦੇ ਚੈਨਲ ਨਹੀਂ ਚੱਲ ਰਹੇ? ਕੀ ਇਸ ਸਪੇਸ ਵਿੱਚ ਦੁਨੀਆਂ ਭਰ ਦੇ ਰੇਡੀਓ ਸਟੇਸ਼ਨ ਨਹੀਂ? ਤਰੰਗਾਂ ਤਾਂ ਇਸ ਖੁਲਾ ਦੇ ਵਿੱਚ, ਇਸ ਸਪੇਸ ਵਿੱਚ ਵੀ ਨੇ, ਪਰ ਜੇ ਕਿਤੇ ਕੋਈ ਉਹਨਾਂ ਨੂੰ ਪ੍ਰਗਟ ਕਰਨ ਵਾਲਾ ਇੰਸਟਰੂਮੈਂਟ, ਕੋਈ ਯੰਤਰ ਹੋਵੇ, ਟੀਵੀ ਦੀ ਤਸਵੀਰ ਵੀ ਦਿਸੇਗੀ, ਮੋਬਾਈਲ ਦੇ ਬੋਲ ਵੀ ਸੁਣਾਈ ਦੇਣਗੇ, ਰੇਡੀਓ ਵਿੱਚੋਂ ਵੀ ਸ਼ਬਦ ਸੁਣਾਈ ਦੇਣਗੇ, ਇਹ ਖਲਾ ਕੇਵਲ ਇਉਂ ਨਾ ਸਮਝੀਏ ਵੀ ਸਿਰਫ ਇਮਾਰਤ ਹੈ। ਜੇ ਸਪੇਸ ਵਿੱਚ ਤਰੰਗ ਹੋਵੇ ਤੇ ਪ੍ਰਗਟ ਕਰਨ ਵਾਲਾ ਹੋਵੇ ਤੇ ਉਹਨਾਂ ਤਰੰਗਾਂ ਵਿੱਚੋਂ ਆਵਾਜ਼ ਤੇ ਆਕ੍ਰਿਤੀ ਵੀ ਪ੍ਰਗਟ ਕਰ ਦਿੰਦਾ, ਤੇ ਜੇ ਅੰਦਰ ਦੀ ਭਾਵਨਾ ਵਾਲਾ ਕਮਾਈਆਂ ਵਾਲਿਆਂ ਦੀ ਥਾਂ ਤੇ ਬੈਠੇ, ਸੱਚਾਈ ਏਵੇ ਉਹਦੇ ਅੰਦਰੋਂ ਬਖਸ਼ਾਂ ਪ੍ਰਗਟ ਹੋ ਜਾਂਦੀਆਂ। ਉਹ ਅਜਾਈ ਨਹੀਂ, ਉਸ ਅਸਥਾਨ ਦੀ ਹਾਜ਼ਰੀ ਆਪ ਜੀ ਭਰ ਰਹੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਨੇ, ਭਾਈ ਸਾਹਿਬ ਹੋਣਾ ਨੇ ਤਿੰਨ ਸ਼ਬਦ ਸਾਨੂੰ ਸਰਵਣ ਕਰਾਏ ਨੇ। ਦੋ ਸ਼ਬਦਾਂ ਦਾ ਪ੍ਰਕਰਨ ਆਪਸ ਵਿੱਚ ਮੇਲ ਖਾ ਰਹੇ, ਇੱਕ ਸ਼ਬਦ ਉਹਨਾਂ ਅਖੀਰ ਭਾਵਨਾ ਨਾਲ ਇੱਕ ਅਰਦਾਸ ਕਿ ਸੁਪਨੇ ਵਿੱਚ ਪਿਆਰੇ ਦੀ ਝਲਕ ਮਿਲ ਜਾਏ। ਪਹਿਲਾ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਸਨ ਕਿ ਦੋਏ ਕਰ ਜੋੜ ਮਾਂਗੂ ਇੱਕ ਦਾਨਾ, ਸਾਹਿਬ ਤੁੱਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ। ਦੂਜਾ ਸ਼ਬਦ ਸੀ ਇਸੇ ਪ੍ਰਕਰਨ ਨਾਲ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਖਮ ਥਾਰੇ ਪੇਖਾਰੀ ਜੀਓ, ਮੈਂ ਕਿਆ ਮਾਂਗੂ ਕਿਛ ਥਿਰ ਨਾ ਰਖਾਈ, ਹਰ ਦੀਜੈ ਨਾਮ ਪਿਆਰੀ ਜੀਓ। ਪਹਿਲੇ ਦੋ ਸ਼ਬਦਾਂ ਵਿੱਚ ਜਾਚਨਾ, ਬੇਨਤੀ, ਇੱਕ ਮੰਗ ਹੈ, ਤੀਸਰੀ ਵੀ ਜਾਚਨਾ, ਪਰ ਇਹਦੇ ਵਿੱਚ ਨਾਮ ਤੋਂ ਅੱਗੇ ਕਿ ਪਿਆਰੇ ਦੀ ਝਲਕ ਮਿਲ ਜਾਏ ਕਿ ਕਬ ਦੇਖੂ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ। ਆਓ ਇਹਨਾਂ ਤਿੰਨਾਂ ਬਚਨਾਂ ਨੂੰ ਹੀ ਆਧਾਰ ਬਣਾ ਆਪ ਸੰਗਤ ਦੀ ਦਾਸ ਸੇਵਾ ਕਰ ਸਕੇ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚੋਂ, ਸਮਰੱਥ ਗੁਰੂ ਜੀ ਦੇ ਚਰਨਾਂ ਵਿੱਚੋਂ ਤੇ ਕਮਾਈ ਵਾਲੇ ਸੱਤ ਪੁਰਸ਼ਾਂ ਦੇ ਚਰਨਾਂ ਵਿੱਚੋਂ, ਆਪਣੇ ਅੰਦਰ ਦੀ ਵੇਦਨਾ ਵਿੱਚੋਂ ਜੋ ਸਭ ਤੋਂ ਵੱਡੀ ਮੰਗ ਹੈ ਤੇ ਜੋ ਸਭ ਤੋਂ ਵੱਡਾ ਦਾਨ ਹੈ, ਉਹ ਹੈ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਦਾ ਦਾਨ। ਸਿਮਰਨ, ਆਰਾਧਨਾ, ਜ਼ਿਕਰ, ਬਿਰਧ, ਉਹਦੀ ਯਾਦ। ਹਜ਼ੂਰ ਨੇ ਬਚਨ ਕੀਤੇ, ਮਾਲਕ ਇੱਕ ਕਿਰਪਾ ਕਰੋ, ਆਪਣੇ ਦਰੋ ਘਰੋ ਨਾਮ ਦੀ ਦਾਤ ਦੇ ਦਿਓ ਤੇ ਐਸੀ ਬਖਸ਼ਿਸ਼ ਕਰੋ ਕਿ ਅੱਠੇ ਪੈਰ ਆਪ ਜੀ ਦੇ ਨਾਮ ਵਿੱਚ ਰੰਗਿਆ ਰਹਾ। ਤੇ ਦੂਸਰਾ ਬਚਨ ਸੀ ਕਿ ਮਾਲਕ ਜੋ ਕੁਝ ਨੇਤਰਾਂ ਨਾਲ ਦੇਖਨੇ ਆ, ਹਰ ਚੀਜ਼ ਵਕਤ ਨਾਲ ਚਲੀ ਗਈ, ਪਰ ਇੱਕ ਮਿਹਰ ਕਰੋ, ਭਿਖਾਰੀ ਬਣ ਕੇ ਆਏ ਹਾਂ ਤੇ ਭਿਖਾਰੀਆਂ ਦੀ ਝੋਲੀ ਵਿੱਚ ਆਪਣੇ ਨਾਮ ਦੀ ਦਾਤ ਪਾ ਦਿਓ। ਨਾਮ ਦੀ ਜਾਚਨਾ ਸਭ ਤੋਂ ਵੱਡੀ ਜਾਚਨਾ ਹੈ। ਰਾਤ ਵੀ ਇੱਕ ਜਗ੍ਹਾ ਬੇਨਤੀ ਕਰਕੇ ਆਇਆ ਕਿ ਅਸੀਂ ਅਰਦਾਸ ਵਿੱਚ ਕੁਝ ਦਾਨ ਮੰਗਨੇ ਆ। ਪਹਿਲੀ ਬੇਨਤੀ ਇਹ ਹੈ ਕਿ ਜਦੋਂ ਦਾਨ ਮੰਗਿਆ ਜਾਂਦਾ ਹੈ ਤੇ ਇਹਦਾ ਮਤਲਬ ਇਹ ਦਾਤੇ ਦੀ ਆਪਣੀ ਮੌਜ ਹੈ, ਮੰਗਣ ਵਾਲੇ ਦਾ ਹੱਕ ਕੋਈ ਨਹੀਂ। ਬੇਨਤੀ ਸਮਝਿਓ, ਜਿੱਥੇ ਦਾਨ ਸ਼ਬਦ ਆ ਜਾਏ ਉੱਥੇ ਦੇਣ ਵਾਲੇ ਦੀ ਆਪਣੀ ਬੇਪਰਵਾਹੀ, ਆਪਣੀ ਬਖਸ਼ਿਸ਼, ਆਪਣੇ ਅੰਦਰ ਦੀ ਖੇਡ ਹੈ। ਪਰ ਮੰਗਤਾ ਕਦੀ ਨਹੀਂ ਕਹਿ ਸਕਦਾ ਮੇਰਾ ਹੱਕ ਬਣਦਾ। ਮੰਗਤਾ ਕੇਵਲ ਤਰਸ ਮੰਗ ਸਕਦਾ, ਮੰਗਤਾ ਝੋਲੀ ਫੈਲਾ ਸਕਦਾ, ਮੰਗਤਾ ਕੇਵਲ ਅਰਦਾਸ ਕਰ ਸਕਦਾ, ਪਰ ਮੰਗਤਾ ਕਦੀ ਹੱਕ ਨਹੀਂ ਜਿਤਾਏਗਾ ਕਿ ਮੇਰਾ ਇਸ ਘਰ ਵਿੱਚ ਹੱਕ ਬਣਦਾ ਹੈ। ਭਿਖਾਰੀ ਸਿਰਫ ਪਾਤਰ ਲੈ ਕੇ ਆਉਂਦਾ ਹੈ, ਉਹਦਾ ਹੱਕ ਕੋਈ ਨਹੀਂ। ਇਸ ਤੋਂ ਅਗਲੀ ਬੇਨਤੀ ਕਿ ਦਾਨ ਦਾਤਾ ਕਰਦਾ ਹੈ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਹਾਂ, ਕਈ ਗੁਰੂ ਘਰਾਂ ਵਿੱਚ ਹੋ ਸਕਦਾ ਮਿਲਦੇ ਨੇ ਲਿਖੇ ਹੋਏ ਸ਼ਬਦ ਕਿ ਦਾਨ ਪਾਤਰ, ਦਾਨੀ ਸੱਜਣ ਦਾਨ ਇੱਥੇ ਪਾਣ। ਨਹੀਂ ਭਾਈ, ਸਿੱਖ ਹਮੇਸ਼ਾ ਭਿਖਾਰੀ ਬਣ ਕੇ ਰਿਹਾ ਹੈ। ਦਾਤਾ ਤਾਂ ਕੇਵਲ ਸਮਰੱਥ ਗੁਰੂ ਹੈ, ਇੱਥੇ ਤਾਂ ਕੇਵਲ ਭੇਟਾ ਦੇਣ ਆਉਂਦਾ, ਦਾਨ ਨਹੀਂ ਦੇਣ ਆਉਂਦਾ, ਕਿਉਂਕਿ ਦਾਨ ਤਾਂ ਦਾਤਾ ਦਿੰਦਾ ਹੁੰਦਾ। ਆਪਾਂ ਤਾਂ ਭੇਟਾ ਦੇਣ ਆਉਂਦੇ ਹਾਂ। ਭੇਟਾ ਦਾ ਮਤਲਬ ਕੀ? ਕਿ ਦਾਤਾਂ ਤੇਰੀਆਂ ਦਿੱਤੀਆਂ ਨੇ, ਬਖਸ਼ੀਸ਼ ਤੇਰੀ ਦਿੱਤੀ ਹੈ, ਤੇਰੀ ਦਿੱਤੀ ਹੋਈ ਦਾਤ ਵਿੱਚੋਂ ਤੇਰੇ ਚਰਨਾਂ ਵਿੱਚ ਸ਼ੁਕਰਾਨੇ ਵਜੋਂ ਕੁਝ ਭੇਟ ਕਰਨਾ ਆ। ਭਾਈ ਗੁਰਸਿੱਖੋ, ਬਾਣੀ ਵਿੱਚ ਦੋ ਬਚਨ ਮਹਾਰਾਜ ਜੀ ਨੇ ਕਹੇ। ਇੱਕ ਤਾਂ ਕਹਿਣ ਲੱਗੇ ਜਿਹੜਾ ਦਾਤਾ ਬਣਦਾ, ਇੱਥੇ ਫਿਰ ਮੈਂ ਸ਼ਬਦਾਂ ਦਾ ਵੇਰਵਾ ਪਾ ਦਿਆਂ, ਇੱਕ ਦਾਤਾ ਪਰਮੇਸ਼ਵਰ ਨੂੰ ਮੰਨਿਆ, ਦੂਜਾ ਦਾਤਾ ਸਮਰੱਥ ਗੁਰੂ ਨੂੰ ਮੰਨਿਆ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾ ਰੰਗ ਰਤੜੇ ਮਹਾਂਪੁਰਖ ਨੂੰ ਮੰਨਿਆ। ਪਰ ਜੇਕਰ ਕੋਈ ਦੁਨਿਆਵੀ ਬੰਦਾ ਦਾਤੇ ਦਾ ਬਰਾਬਰੀ ਕਰਕੇ ਕਹੇ ਕਿ ਮੈਂ ਦੇਣ ਵਾਲਾ ਵਾਂ, ਤੇ ਮਹਾਰਾਜ ਜੀ ਨੇ ਬਚਨ ਕੀਤਾ ਬਾਣੀ ਵਿੱਚ ਕਿ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੈ ਗਾਵਾਰ। ਦੇਣ ਵਾਲਾ ਕਹਿੰਦਾ ਕਿ ਮੈਂ ਦਿੱਤਾ, ਤੇ ਮੇਰੇ ਦਿੱਤੇ ਹੋਏ ਨੂੰ ਅੱਗੇ ਦੇ ਕੇ ਦਾਤਾ ਬੰਦਾ ਯਤਨ ਕਰ ਰਿਹਾ ਹੈ। ਤੇ ਦੂਸਰਾ ਕਿ ਜੇਕਰ ਕੋਈ ਜ਼ਬਾਨ ਵਿਗਾੜ ਕੇ ਹੰਕਾਰ ਵਿੱਚ, ਹੰਗਤਾ ਵਿੱਚ ਇਹ ਸ਼ਬਦ ਕਹੇ ਕਿ ਮੈਂ ਪਰਮਾਤਮਾ ਬਾਰੇ ਸਭ ਕੁਝ ਜਾਣ ਲਿਆ, ਤੇ ਮਹਾਰਾਜ ਕਹਿੰਦੇ ਨੇ ਉਹ ਮੂਰਖਾ ਸਿਰ ਮੂਰਖ ਹੈ। ਜੇ ਕੋ ਆਖ ਹੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਇੱਕ ਦਾਤਾ ਬੰਦਾ ਯਤਨ ਨਾ ਕਰ, ਮੰਗਤਾ ਬਣ ਇਸ ਦੇ ਦਰ ਦਾ। ਜਿਹੜੀ ਅਸਲ ਮੈਂ ਅੱਗੇ ਬੇਨਤੀ ਕਰਨੀ ਹੈ, ਅਰਦਾਸ ਵਿੱਚ ਅਸੀਂ ਕੁਛ ਦਾਨ ਮੰਗਨੇ ਆ, ਤੇ ਜਦੋਂ ਅਸੀਂ ਦਾਨ ਮੰਗਨੇ ਆ, ਮੈਂ ਇੱਥੇ ਇਹ ਨਹੀਂ ਵੀ ਆਪਣਾ ਫੈਸਲਾ ਕੋਈ ਸੁਣਾਉਣਾ, ਕਿਉਂਕਿ ਪੰਥ ਦੀਆਂ ਮਹਾਨ ਹਸਤੀਆਂ, ਅਨੇਕਾਂ ਵਿਦਵਾਨਾਂ ਮਹਾਂਪੁਰਖਾਂ ਨੇ ਅਰਦਾਸ ਦੀ ਤਰਤੀਬ ਦਿੱਤੀ। ਪਰ ਕਈ ਵਾਰੀ ਮਨ ਚ ਆਉਂਦਾ ਹੈ ਕਿ ਜਦੋਂ ਅਸੀਂ ਅਰਦਾਸ ਕਰਨੇ ਆ, ਤੇ ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬਾਨਾਂ ਦਾ, ਮਹਾਂਪੁਰਖਾਂ ਦਾ, ਸ਼ਹੀਦਾਂ ਦਾ ਤੇ ਗੁਰੂ ਸੰਸਥਾਵਾਂ ਦਾ ਅਸੀਂ ਮੰਗਲ ਕਰਨੇ ਸਾਰੇ। ਅਸੀਂ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਤੋਂ ਸ਼ੁਰੂ ਕਰਨੇ, ਦਸ਼ਮੇਸ਼ ਪਿਤਾ ਜੀ ਦੇ ਅੰਮ੍ਰਿਤ ਬਚਨਾਂ ਤੋਂ, ਤੇਗ ਬਹਾਦਰ ਸਿਮਰਿਆ ਘਰ ਨੌਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ, ਫਿਰ ਅਸੀਂ ਹਜ਼ੂਰ ਦਸ਼ਮੇਸ਼ ਪਿਤਾ ਜੀ ਦਾ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਪਾਠ ਦੀਦਾਰ ਦਾ ਧਿਆਨ ਧਰਨੇ ਆ। ਪਰ ਇਹਦੇ ਵਿੱਚ ਮੰਗਦੇ ਕੁਛ ਨਹੀਂ, ਸਿਰਫ ਮੰਗਲ ਹੈ ਕਿ ਗੁਰੂ ਦੀ ਸਿਫਤ ਨਾਲ ਮਿਲਦਾ ਕੀ ਹੈ। ਉਸ ਤੋਂ ਅੱਗੇ ਪੰਜ ਪਿਆਰੇ, ਚਾਰ ਸਾਹਿਬਜ਼ਾਦਿਆਂ ਦਾ, 40 ਮੁਕਤਿਆਂ ਦਾ, ਤੇ ਜਿਸ ਚੀਜ਼ ਦਾ ਅੱਜ ਲੋਕ ਖੰਡਨ ਕਰਨ ਤੁਰ ਪਏ ਨੇ, ਅਰਦਾਸ ਵਿੱਚ ਰੋਜ਼ ਉਹਨਾਂ ਦੀ ਕਮਾਈਆਂ ਦਾ ਅਸੀਂ ਧਿਆਨ ਧਰਾਂਦੇ। ਕੈਸੀ ਅਸਚਰਜ ਖੇਡ ਕਿ ਖੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਉਹਨਾਂ ਦੀ ਕਮਾਈ ਦਾ ਧਿਆਨ ਧਰਨੇ। ਉਸ ਤੋਂ ਅੱਗੇ ਦੇਖੋ, ਇੱਥੇ ਸਿਰਫ ਧਿਆਨ ਧਰਿਆ ਪਰ ਮੰਗਿਆ ਇੱਥੇ ਵੀ ਕੁਛ ਨਹੀਂ। ਇਸ ਤੋਂ ਅਗਲਾ ਜਿਹੜਾ ਪਦਾ ਹੈ, ਅਸੀਂ ਸ਼ਹੀਦਾਂ ਨੂੰ ਯਾਦ ਕਰਨੇ ਕਿ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਤਾਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮੰਗਿਆ। ਇਹਦੇ ਵਿੱਚ ਵੀ ਕੁਝ ਨਹੀਂ, ਪਹਿਲਾਂ 10 ਗੁਰੂ ਸਾਹਿਬਾਨਾਂ ਦੀ ਜੋਤ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ, ਪਾਠ ਦੀਦਾਰ। ਦੇਖੋ ਇਸ ਕੱਟੜਤਾ ਚ ਨਹੀਂ ਪੈਣਾ ਚਾਹੀਦਾ ਵੀ ਇਹਨੇ ਅਰਦਾਸ ਦਾ ਸ਼ਬਦ ਐਵੇਂ ਕਿਵੇਂ ਕਹਿ ਦਿੱਤਾ। ਅਰਦਾਸ ਕੇਵਲ ਅੱਖਰਾਂ ਦੀ ਮੁਥਾਜ ਨਹੀਂ, ਅਰਦਾਸ ਤਾਂ ਆਤਮਾ ਦੀ ਪੁਕਾਰ ਹੈ। ਤੇ ਜਦੋਂ ਕਿਸੇ ਅੰਦਰ ਅਰਦਾਸ ਦਾ ਜਨਮ ਹੁੰਦਾ, ਸੱਚਾਈ ਐਵੇਂ ਕੇਵਲ ਅੱਖਾਂ ਦਾ ਪਾਣੀ ਰਹਿ ਜਾਂਦਾ, ਅੱਖਰ ਤਾਂ ਉੱਥੇ ਗੁੰਮ ਹੀ ਹੋ ਜਾਂਦੇ। ਅੱਖਰ ਨਹੀਂ, ਅਰਦਾਸ ਅੱਖਾਂ ਦੇ ਹੰਝੂ ਨੇ, ਜ਼ਬਾਨ ਦੀ ਸ਼ਬਦਾਵਲੀ। ਮੈਂ ਦੇ ਅਰਥ ਕਰ ਰਿਹਾ, ਹੋ ਸਕਦਾ ਇਸ ਟੈਂਟ ਤੱਕ ਸੀਮਿਤ ਰਹਿ ਕੇ ਜਾਏ, ਪਰ ਜਦੋਂ ਕੋਈ ਆਤਮਾ ਤੋਂ ਅਰਦਾਸ ਕਰਦਾ, ਉਹ ਪਰਮਾਤਮਾ ਦੇ ਦਰਵਾਜ਼ੇ ਵੀ ਤੋੜ ਦਿੰਦੀ ਹੈ, ਅੰਦਰ ਦੀ ਪੁਕਾਰ। ਦੇਖਿਓ ਬੇਨਤੀ ਹੈ ਅੱਗੇ, ਅਸੀਂ ਪੰਜਾਂ ਪਿਆਰਿਆਂ ਵਾਲੇ ਪਾਬੰਦ ਚ ਕੁਛ ਮੰਗਿਆ ਨਹੀਂ, ਸ਼ਹੀਦਾਂ ਦੇ ਪਦੇ ਵਿੱਚ ਕੁਝ ਨਹੀਂ ਮੰਗਿਆ। ਫਿਰ ਅਸੀਂ ਗੱਲ ਕਰਨੇ ਆ ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਕਿੰਨੀ ਅਕਸੁਰਤਾ ਹੈ ਸਾਡੀ ਅੱਜ, ਜਿੱਥੇ ਪੂਰਾ ਜ਼ੋਰ ਲੱਗਾ ਪਿਆ ਕਿ ਇਹਨਾਂ ਪੰਜਾਂ ਤਖਤਾਂ ਨੂੰ ਵੀ ਖੇਰੂ ਖੇਰੂ ਕਰ ਦਿੱਤਾ ਜਾਏ। ਹੈਰਾਨਗੀ ਦੀ ਗੱਲ, ਇੱਕ ਪਾਸੇ ਪੰਜਾਂ ਤਖਤਾਂ ਦਾ ਧਿਆਨ ਧਰਦੇ ਨੇ, ਤੇ ਬਦਕਿਸਮਤੀ ਧਿਆਨ ਧਰਨ ਵਾਲੀ ਉਹਦਾ ਵਿਰੋਧ ਪੈ ਕਰਦੇ। ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਫਿਰ ਅਸੀਂ ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ। ਇੱਥੋਂ ਤੱਕ ਸਾਡਾ ਮੰਗਲ ਹੈ, ਇਸੋ ਤੱਕ ਅਸੀਂ ਅਰਦਾਸ ਵਿੱਚ ਸਾਰਿਆਂ ਨੂੰ ਯਾਦ ਕਰਨੇ ਆ। 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ, 5 ਪਿਆਰੇ, 4 ਸਾਹਿਬਜ਼ਾਦੇ, ਅੱਜ ਤੱਕ ਜਿੰਨੇ ਵੀ ਜਪਣ ਵਾਲੇ ਹੋਏ ਨੇ ਉਹਨਾਂ ਨੂੰ, ਫਿਰ ਸ਼ਹੀਦਾਂ ਨੂੰ, ਫਿਰ ਅਸੀਂ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਨੂੰ। ਅਸਲੀ ਸਾਡੀ ਮੰਗ ਸ਼ੁਰੂ ਹੁੰਦੀ ਏ ਇਸ ਪਦੇ ਤੋਂ ਕਿ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਿਰ ਬੇਨਤੀ ਏ, ਨਾਮ ਮੰਗਿਆ ਕੀਰਤਨ ਵਿੱਚ, ਇੱਕ ਮੰਗਿਆ ਸੁਪਨੇ ਵਿੱਚ ਹੀ ਕਿਤੇ ਝਲਕ ਦੇ ਜਾ, ਸਿਰਫ 2 ਹੀ ਬੇਨਤੀਆਂ ਕਰਨੀਆਂ ਨੇ। ਸਾਡੀ ਮੰਗ ਇੱਥੋਂ ਸ਼ੁਰੂ ਹੁੰਦੀ ਏ, ਪਰਿਵਾਰ ਲਈ ਨਹੀਂ, ਕੇਵਲ ਇੱਕ ਧੜੇ ਲਈ ਨਹੀਂ। ਅਰਦਾਸ ਵਿੱਚ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਮਾਲਕ ਜਿੱਥੇ ਜਿੱਥੇ ਵੀ ਤੇਰਾ ਖਾਲਸਾ ਹੈ, ਦੇਸ਼ ਪ੍ਰਦੇਸ਼ ਵਿੱਚ ਮੈਂ ਅਰਦਾਸ ਕਰਨ ਲੱਗਿਆ, ਸਮੁੱਚੇ ਖਾਲਸੇ ਵੱਲੋਂ ਇੱਕ ਬੇਨਤੀ ਕਰਨ ਆਇਆ। ਕੈਸੀ ਕਮਾਲ ਦੀ ਸਾਡੀ ਸਾਂਝੀ ਵਾਲਤਾ, ਕਿਤੇ ਵੀ ਬੈਠੇ ਹੋਈਏ ਸਾਡੇ ਲਈ ਅਰਦਾਸ ਇੱਕ ਦੂਜੇ ਵਾਸਤੇ ਅਸੀਂ ਖੁਦ ਪੈਕ ਕਰਨੇ। ਅਰਦਾਸ ਵਿੱਚ ਮੰਗਿਆ ਕੀ? ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਹੋਵੇ। ਜਿੱਥੇ ਜਿੱਥੇ ਵੀ ਖਾਲਸਾ ਹੋਵੇ ਉਹਨੇ ਵਾਹਿਗੁਰੂ ਚੇਤੇ ਆਵੇ। ਇੱਕ ਵਾਰੀ ਨਹੀਂ, 3 ਵਾਰੀ ਕਿਹਾ, ਕਿਉਂਕਿ ਕਈ ਵਾਰੀ ਜ਼ਬਾਨ ਕਰਕੇ ਵਾਹਿਗੁਰੂ ਚੇਤੇ ਆਉਂਦਾ, ਪਰ ਮਨ ਜਿਹੜਾ ਉਹ ਕੁਝ ਹੋਰ ਗਾਈ ਜਾਂਦਾ, ਜ਼ਬਾਨ ਕੁਝ ਹੋਰ ਗਾਈ ਜਾਂਦੀ ਹੈ। ਇਹਨਾਂ ਦੋਨਾਂ ਦਾ ਆਪਸ ਵਿੱਚ ਤਾਲਮੇਲ ਹੀ ਨਹੀਂ ਬੈਠਦਾ। ਜ਼ਬਾਨ ਕੁਝ ਕਹਿੰਦੀ ਏ, ਮਨ ਕੁਝ ਕਹਿੰਦਾ, ਤੇ ਅਕਸਰ ਪਾਠ ਕਰਦਿਆਂ, ਬਾਣੀ ਪੜ੍ਹਦਿਆਂ ਵਾਪਰਦਾ, ਜ਼ਬਾਨ ਕੁਝ ਗਾਈ ਜਾ ਰਹੀ ਏ ਤੇ ਮਨ ਕੁਝ ਗਾਈ ਜਾ ਰਿਹਾ ਹੈ, ਇੱਕ ਦੂਜੇ ਦੇ ਵਿਪਰੀਤ ਚੱਲਦੇ ਨੇ। ਪਹਿਲਾਂ ਤਾਂ ਕਿਹਾ ਕਿ ਇਹਨੂੰ ਜ਼ਬਾਨ ਕਰਕੇ ਵਾਹਿਗੁਰੂ ਚੇਤੇ ਆਵੇ, ਦੂਸਰਾ ਇਹਨੂੰ ਮਨ ਕਰਕੇ ਵਾਹਿਗੁਰੂ ਚੇਤੇ ਆਵੇ, ਤੇ ਕੇਵਲ ਵਾਹਿਗੁਰੂ ਦਾ ਚੇਤਾ ਧਰਮ ਦੀ ਚਾਰ ਦੀਵਾਰੀ ਦਾ, ਧਰਮ ਮੰਦਰ ਦੇ ਦਾਇਰੇ ਵਿੱਚ ਨਹੀਂ। ਇੱਕ ਤੀਜਾ ਵਾਹਿਗੁਰੂ ਤਾਂ ਮੰਗਿਆ, ਮੇਰੇ ਮਾਲਕ ਦੇ ਕਰਮਾਂ ਵਿੱਚੋਂ ਵੀ ਵਾਹਿਗੁਰੂ ਦੀ ਯਾਦ ਝਲਕਣ ਲੱਗ ਪਈ। 3 ਵਾਰੀ ਮੰਗਿਆ, ਮਨ, ਬਚ ਤੇ ਕਰਮ ਕਰਕੇ, ਕਿ ਮਹਾਰਾਜ ਜੀ ਨੇ ਕਿਹਾ ਕਿ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਆਵੇ। ਤੇ ਅਗਲਾ ਬਚਨ ਕਿਹਾ, ਹੁਣ ਜਦੋਂ ਚੇਤਾ ਆਇਆ ਉਹਦਾ ਫਲ ਤਾਂ ਮਿਲਣਾ ਹੀ ਮਿਲਣਾ ਹੈ। ਮੈਂ ਕਈ ਵਾਰੀ ਸੋਚਣਾ ਕਿ ਸਾਡੇ ਕਰੋੜਾਂ ਪਾਪ ਪਰਮਾਤਮਾ ਭੁਲਾ ਦਿੰਦਾ, ਉਹਨੂੰ ਇੱਕ ਵਾਰੀ ਪਿਆਰ ਨਾਲ ਬੁਲਾਈਏ, ਉਹ ਇੱਕ ਵਾਰੀ ਬੁਲਾਏ ਹੋਏ ਨੂੰ ਕਦੀ ਭੁਲਾਉਂਦਾ ਹੀ। ਅਸੀਂ ਕਰੋੜਾਂ ਵਾਰੀ ਗੁਨਾਹ ਕਰੀਏ ਉਹ ਚੇਤੇ ਨਹੀਂ ਰੱਖਦਾ, ਅਸੀਂ ਇੱਕ ਖਿੰਨ ਚੇਤਾ ਰੱਖੀਏ ਉਹ ਕਦੀ ਭੁਲਾਉਂਦਾ ਨਹੀਂ। ਉਹਨੂੰ ਪਤਾ ਇਹਨੇ ਇੱਕ ਖਿੰਨ ਵੀ ਮੈਨੂੰ ਯਾਦ ਕੀਤਾ, ਹੁਣ ਉਹਦਾ ਫਲ ਮਿਲਣਾ ਹੀ ਹੈ। ਨਾਮ ਜਦੋਂ ਵੀ ਕੋਈ ਜਪੇਗਾ, ਠੀਕ ਹੈ, ਹਰ ਇੱਕ ਮਹਾਂਪੁਰਖ ਸੰਪਰਦਾਵਾਂ ਆਪਣੇ ਆਪਣੇ ਢੰਗ ਨਾਲ ਜਗਿਆਸੂ ਨੂੰ ਤੋਰਦੇ, ਪਰ ਨਾਮ ਜਪਾਉਣ ਵਾਲਾ ਕੋਈ ਵੀ ਹੋਵੇ, ਗੁਰਸਿੱਖੀ ਦੇ ਦਾਇਰੇ ਵਿੱਚ ਉਹਦਾ ਵਿਰੋਧ ਨਹੀਂ। ਅਸੀਂ ਖੇਤ ਬੀਜਨੇ ਆ, ਪਰ ਕਦੀ ਸਾਰੇ ਬੀਜ ਬੀਜਣ ਲੱਗਿਆ ਕਹਿੰਦੇ ਆ ਕਿ ਇਸ ਦੇ ਉੱਪਰ ਵਾਲੇ ਸਿਰੇ ਨੂੰ ਮਿੱਟੀ ਤੋਂ ਬਾਹਰ ਰੱਖੀਏ, ਦੇਖਿਓ ਇਹਦਾ ਮੂੰਹ ਵਾਲਾ ਪਾਸਾ ਜ਼ਮੀਨ ਵੱਲ ਨਾ ਚਲਾ ਜਾਏ ਜਿੱਥੋਂ ਅੰਕੁਰ ਨਿਕਲਣਾ। ਜਦੋਂ ਦਾਣਿਆਂ ਦਾ ਛੱਟਾ ਦਿੰਦੇ ਹਾਂ, ਜਿਹੜੇ ਪਾਸੇ ਦਾਣਾ ਖਿਲਰ ਜਾਏ ਉਹਦੇ ਵੱਲ ਕਦੀ ਧਿਆਨ ਨਹੀਂ ਦਿੱਤਾ। ਦਾਣੇ ਵਿੱਚ ਪੈਦਾ ਹੋਣ ਦੀ ਐਨਰਜੀ ਹੋਵੇ ਤੇ ਧਰਤੀ ਵਿੱਚ ਤਾਕਤ ਹੋਵੇ ਪੇਡਾ ਬਣਾਉਣ ਦੀ, ਪੁੱਠੇ ਡਿੱਗੇ ਹੋਏ ਦਾਣੇ ਵੀ ਪੇਡੇ ਬਣ ਜਾਂਦੇ। ਅੰਦਰ ਦੀ ਖੇਡ ਹੋਵੇ, ਭਾਵਨਾ ਦੀ ਸ਼ਰਧਾ ਹੋਵੇ। ਹੁਣ ਦੇਖੋ ਭਾਵਨਾ ਬੜੀ ਵੱਡੀ ਚੀਜ਼ ਹੈ। ਜਿੱਥੇ ਭਾਵਨਾ ਨਹੀਂ, ਖਿਮਾ ਕਰਿਓ, ਉੱਥੇ ਪਰਮਾਤਮਾ ਵੀ ਨਹੀਂ। ਇਸ ਬੇਨਤੀ ਨੂੰ ਮੈਂ ਜਿਹੜਾ ਸ਼ਬਦ ਸਖਤ ਵਰਤ ਲਿਆ। ਹੁਣ ਭਗਤ ਧੰਨਾ ਜੀ ਦੀ ਗੱਲ ਚੱਲਦੀ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਬਾਹਮਣ ਦੇਵਤੇ ਪੂਜ ਰਿਹਾ, ਠਾਕੁਰ ਪੂਜ ਰਿਹਾ ਤੇ ਧੰਨਾ ਉਹਦੇ ਕੋਲ ਆਇਆ। ਅਸੀਂ ਯੱਕ ਲੱਕ ਤੈਨੂੰ ਖੰਡਨ ਕਰਦੇ ਨੇ, ਇਹ ਵੀ ਕਿਹਾ ਉਹਨੇ ਪੱਥਰ ਦੇ ਕੇ ਗੈਲ ਛਡਾਇਆ। ਪਰ ਚੇਤੇ ਰੱਖਿਓ ਕਿ ਪੰਡਿਤ ਉਹ ਬ੍ਰਾਹਮਣ ਵੀਰ ਕੇਵਲ ਕਰਮ ਕਾਂਡ ਤੱਕ ਸੀਮਤ ਏ। ਉਹ ਬਾਹਰਮੁਖੀ ਭੋਗ ਲਵਾਉਂਦਾ, ਬਾਹਰਮੁਖੀ ਪਰਦੇ ਪਾਉਂਦਾ, ਪਰ ਜਿਹਨੂੰ ਦੱਸਦਾ ਪਿਆ ਉਹਦੇ ਅੰਦਰ ਭਾਵਨਾ ਦੀ ਕਾਂਗ ਉੱਠੀ ਏ। ਉਹਨੇ ਕਹਿ ਦਿੱਤਾ, ਸੱਚਮੁੱਚ ਜੋ ਤੂੰ ਕਹਿੰਦਾ, ਮੈਂ ਪ੍ਰਤੱਖ ਭਗਵਾਨ ਨੂੰ ਪ੍ਰਸ਼ਾਦਾ ਵੀ ਛਕਾਂਗਾ ਤੇ ਪ੍ਰਤੱਖ ਪ੍ਰਧਾਨ ਭਗਵਾਨ ਤੋਂ ਆਪਣੇ ਕਾਰਜ ਵੀ ਰਾਸ ਕਰਾਂਗਾ। ਹੁਣ ਇੱਥੇ ਇੱਕ ਬੇਨਤੀ ਹੈ, ਇਸ ਨੂੰ ਸਮਝੀਏ ਵੀ ਓਨੀ ਦੇਰ ਦਾ ਬ੍ਰਾਹਮਣ ਪੂਜਦਾ ਰਿਹਾ, ਉਹਨੂੰ ਕੁਝ ਨਾ ਬਣਿਆ, ਭਗਤ ਧੰਨੇ ਦੀ ਖੇਡ ਇੰਨੀ ਵਾਪਰ ਗਈ। ਗੱਲ ਇਹ ਸੱਚਾਈ ਆਦਿ ਕਾਲ ਤੋਂ ਵੇ ਪ੍ਰਗਟ ਕਰਨ ਵਾਲੇ ਕਈ ਵਾਰੀ ਜੁਗਾਂ ਬਾਅਦ ਪੈਦਾ ਹੁੰਦੇ। ਇਸ ਬੇਨਤੀ ਨੂੰ ਸਮਝਿਓ, ਸੱਚਾਈ ਆਦਿ ਕਾਲ ਤੋਂ ਹੈ ਕਿ ਸੇਬ ਜਦੋਂ ਜ਼ਮੀਨ ਤੇ ਡਿੱਗਾ, ਕੱਲਾ ਨਿਊਟਨ ਦੇ ਵੇਲੇ ਹੀ ਜ਼ਮੀਨ ਤੇ ਡਿੱਗਾ? ਸੇਬ ਤਾਂ ਜਿਸ ਦਿਨ ਦਾ ਪਰਮਾਤਮਾ ਨੇ ਪੈਦਾ ਕੀਤਾ ਉਸ ਦਿਨ ਦਾ ਹੀ ਧਰਤੀ ਤੇ ਡਿੱਗਦਾ। ਗ੍ਰੈਵਿਟੀ ਆਕਰਸ਼ਣ ਸ਼ਕਤੀ ਤਾਂ ਜ਼ਮੀਨ ਜਿਸ ਦਿਨ ਬਣਾਈ ਉਸ ਦਿਨ ਹੀ ਸੀ, ਪਰ ਪ੍ਰਗਟ ਕਰਨ ਵਾਲਾ ਸਦੀਆਂ ਬਾਅਦ ਆਇਆ। ਉਹਨੇ ਕਿਹਾ, ਦੇਖੋ ਧਿਆਨ ਨਾਲ ਕਿ ਜਿਹੜਾ ਧਰਤੀ ਵੱਲ ਡਿੱਗਦਾ ਪਿਆ ਇਹ ਉੱਪਰ ਕਿਉਂ ਨਹੀਂ ਗਿਆ? ਉਹਨੇ ਕਿਹਾ, ਜੇ ਡਿੱਗਦਾ ਤੇ ਧਰਤੀ ਵਿੱਚ ਖਿੱਚ ਖੈ। ਬ੍ਰਾਹਮਣ ਕੇਵਲ ਸਦੀਆਂ ਤੋਂ ਕਰਮ ਕਾਂਡ ਕਰੀ ਜਾ ਰਿਹਾ ਸੀ, ਸੱਚਾਈ ਇਹ ਧੰਨਾ ਭਾਵਨਾ ਵਾਲਾ ਪ੍ਰਗਟ ਕਰਨ ਵਾਲਾ ਆ ਗਿਆ। ਅਸੀਂ ਇਹਨੂੰ ਖੰਡਨ ਕਰਨ ਦੀ ਬਜਾਏ ਨਾ ਥੋੜਾ ਜਿਹਾ ਪੋਜ਼ਿਟਿਵ ਚੱਲੀਏ। ਮੇਰੀ ਬੇਨਤੀ ਸਮਝੋ ਕਿ ਅਸੀਂ ਅਰਦਾਸ ਕਰਨੇ ਆ ਕਿ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਵੇ। ਹੁਣ ਇਹਦਾ ਫਲ ਕੀ ਮਿਲੇ? ਵਾਹਿਗੁਰੂ ਖਾਲਸੇ ਨੂੰ ਚੇਤੇ ਆਵੇ ਤੇ ਕੀ ਭਲਾ ਕੱਲਾ ਖਾਲਸੇ ਦਾ ਹੋਵੇ? ਕੀ ਭਲਾ ਕੇਵਲ ਸਿੱਖਾਂ ਦਾ ਹੋਵੇ? ਕੀ ਭਲਾ ਕੇਵਲ ਗੁਰੂ ਨਾਨਕ ਨਾਮ ਲੇਵਾਂ ਦਾ ਹੋਵੇ? ਕਹਿਣ ਲੱਗੇ, ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ, ਇਹਦੇ ਤਫਾਇਲਿਸ਼ ਇਹਦੀ ਬਦੌਲਤ, ਇੱਕ ਕਿਰਪਾ ਕਰੀ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਨੂੰ ਮਾਲਕ ਚੇਤੇ ਆਵੇ, ਇਹਦੇ ਬਦਲੇ ਸਾਮੁੱਚੀ ਮਾਨਵਤਾ ਦਾ ਭਲਾ ਹੋਵੇ। ਇਹ ਸਾਡੀ ਪਹਿਲੀ ਅਰਦਾਸ ਦੀ ਮੰਗ ਹੈ ਜਿਹੜੀ ਤਿੰਨ ਵਾਰੀ ਅਸੀਂ ਖਾਲਸੇ ਲਈ ਮੰਗਦੇ ਹਾਂ। ਇਸ ਤੋਂ ਅੱਗੇ ਬਾਬਾ ਜੀ ਮੈਂ ਇੱਕ ਬੇਨਤੀ ਕਰਨੀ ਹੈ। ਅਸੀਂ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਮਨ ਚਾਹੇ ਅਸੀਂ ਵਿਆਖਿਆ ਕਰਨ ਦੀ ਲੋੜ ਹੈ? ਪਹਿਲਾਂ ਖਾਲਸੇ ਲਈ ਮੰਗਿਆ ਵਾਹਿਗੁਰੂ ਵਾਹਿਗੁਰੂ, ਇੱਥੇ ਨਹੀਂ ਮੰਗਿਆ ਕਿ ਖਾਲਸੇ ਨੂੰ ਕੇਸ ਦਾਨ। ਇਹਦਾ ਮਤਲਬ ਕਿ ਸੰਕੀਰਨਤਾ ਤੋੜੀਏ ਕਿ ਜਿਹੜੇ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ, ਕਿਰਪਾ ਕਰੀ ਇਹਨਾਂ ਸਿੱਖਾਂ ਨੂੰ ਕੇਸਾਂ ਦਾ ਦਾਨ ਦੇਈ ਤੇ ਕੇਸਾਂ ਦੇ ਨਾਲ ਇਹਨਾਂ ਨੂੰ ਰਹਿਤ ਦੀ ਦਾਤ ਵੀ ਬਖਸ਼ੀ। ਇੱਕ ਨੁਕਤਾ ਹੈ ਕਿ ਖਾਲਸੇ ਲਈ ਵਾਹਿਗੁਰੂ ਮੰਗਿਆ, ਫਿਰ ਅੱਗੇ ਚੱਲ ਕੇ ਨਾਮ ਫਿਰ ਮੰਗਦੇ ਨੇ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਹੁਣ ਜਿਹਨੇ ਕੇਸ ਧਾਰਨ ਕਰ ਲਏ, ਅੰਮ੍ਰਿਤ ਛਕ ਲਿਆ, ਰਹਿਤ ਤਾਂ ਧਾਰਨਿਕ ਹੋ ਗਿਆ, ਖਾਲਸੇ ਲਈ ਨਾਮ ਮੰਗਿਆ, ਜਿਹੜਾ ਅਜੇ ਤੁਰਿਆ ਨਹੀਂ ਉਹਦੇ ਕੇਸ ਤੇ ਰਹਿਤ ਮੰਗੀ ਹੈ। ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਤੇ ਅਖੀਰ ਤੇ ਕਹਿਣ ਲੱਗੇ ਸਾਰੇ ਤਾਂ ਦਾਨ ਸਫਲ ਨੇ ਜੇ ਦਾਨਾ ਸਿਰਦਾਨ, ਨਾਮ ਦਾਨ, ਜੇ ਸ਼੍ਰੋਮਣੀ ਦਾਨ, ਸਭ ਤੋਂ ਉੱਚਾ ਦਾਨ ਪਰਿਪੂਰਨ ਪਰਮਾਤਮਾ ਦਾ ਨਾਮ ਦਾਨ ਵਜੋਂ ਮਿਲ ਜਾਏ। ਕਿਉਂਕਿ ਨਾਮ ਰੁਪਈਏ ਨਾਲ ਨਹੀਂ ਮਿਲਦਾ, ਨਾਮ ਜ਼ੋਰ ਤੇ ਧੱਕੇ ਨਾਲ ਨਹੀਂ ਮਿਲਦਾ, ਨਾਮ ਚਤੁਰਾਈਆਂ ਨਾਲ ਨਹੀਂ ਮਿਲਦਾ, ਨਾਮ ਸਿਆਣਪਾਂ ਨਾਲ ਨਹੀਂ ਮਿਲਦਾ, ਨਾਮ ਫੋਕੀ ਵਿਦਵਤਾ ਨਾਲ ਨਹੀਂ ਮਿਲਦਾ, ਨਾਮ ਚੌਧਰਾਂ ਨਾਲ ਨਹੀਂ ਮਿਲਦਾ, ਨਾਮ ਆਪਣਾ ਨਾਮ ਬਣਾਇਆ ਨਹੀਂ ਮਿਲਦਾ। ਸਿਰਫ ਇੱਕ ਬੇਨਤੀ ਹੈ, ਨਾਮ ਤਾਂ ਕੇਵਲ ਦਾਨ ਹੈ ਜੋ ਤਰਸ ਦੇ ਘਰ ਵਿੱਚ ਆ ਜਾਏ ਤੇ ਜਿਸ ਦੀ ਮਰਜ਼ੀ ਝੋਲੀ ਵਿੱਚ ਦਾਨ ਪਾ ਦੇ। ਤੇ ਚੇਤੇ ਰੱਖੋ, ਦੇਣ ਵਾਲੇ ਦਾਤੇ ਦੀ ਮਰਜ਼ੀ ਹੈ। ਮੰਗਣ ਵਾਲਾ ਹੋ ਸਕਦਾ ਪਹਿਲੇ ਦਿਨ ਆਵੇ ਤੇ ਮੰਗਣ ਵਾਲੇ ਨੂੰ ਕਈ ਜਨਮ ਵੀ ਲੱਗ ਸਕਦੇ। ਇਹ ਦਾਤੇ ਦੀ ਖੇਡ ਹੈ। ਆਓ ਥੋੜਾ ਜਿਹਾ ਅਸੀਂ ਦੇਖੀਏ, ਫਿਰ ਮੰਗੀਏ ਕਿਵੇਂ। ਇਹ ਤਾਂ ਅਸੀਂ ਕਿਹਾ ਕਿ ਦੋਏ ਕਰ ਜੋੜ ਮੰਗੂ ਇੱਕ ਦਾਨਾ, ਇਹ ਅਰਦਾਸ ਦਾ ਢੰਗ ਹੋ ਗਿਆ ਹੱਥ ਜੋੜ ਕੇ। ਫਿਰ ਅਸੀਂ ਬਾਣੀ ਵਿੱਚ ਹੀ ਜਦੋਂ ਸ਼ਬਦ ਪੜਿਆ ਭਾਈ ਸਾਹਿਬ ਨੇ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ, ਮੰਗਤੇ ਬਣ ਕੇ ਕਿਵੇਂ ਮੰਗਿਆ ਜਾਏ। ਇੱਥੇ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਆਪ ਬਾਣੀ ਲਿਖੀ, ਆਪ ਬਾਣੀ ਨੂੰ ਜੀਵਿਆ, ਤੇ ਅੱਜ ਕਿਉਂਕਿ ਆਪ ਭਾਵਨਾ ਵਾਲੇ ਬੈਠੇ ਹੋ, ਆਪਣੇ ਪ੍ਰਕਰਨ ਵਿੱਚੋਂ ਨਹੀਂ ਮੈਂ ਨਿਕਲਣਾ, ਪਰ ਸੱਚਾਈ ਕਹਿਣ ਤੋਂ ਗੁਰੇਜ਼ ਨਹੀਂ। ਦੇਖੋ ਕਿੰਨੀਆਂ ਅੱਖਾਂ ਬੰਦ ਕਰਕੇ ਸਾਡੇ ਲੋਕ ਬੈਠ ਗਏ। ਸ਼ੁਰੂਆਤ ਹੋਈ ਸੀ ਦਸ਼ਮੇਸ਼ ਜੀ ਦੀ ਪਵਿੱਤਰ ਰਚਨਾ ਤੋਂ, ਤੇ ਸਭ ਨੂੰ ਦਿਸਦਾ ਸੀ ਇਹ ਕੁਝ ਵਾਪਰੇਗਾ। ਪਹਿਲਾਂ ਅੰਮ੍ਰਿਤ ਦੇ, ਕਦੋਂ ਸ਼ਿਕਾਇਆ ਕੋਈ ਪਰੂਫ ਨਹੀਂ, ਇੱਥੋਂ ਸ਼ੁਰੂ ਹੋਈ ਗੱਲ। ਅੰਮ੍ਰਿਤ ਦੀ ਬਾਣੀ ਤੇ ਸ਼ੁਰਾ ਮਾਰਿਆ, ਇੱਥੋਂ ਤੱਕ ਕਿ ਕਮਾਈਆਂ ਵਾਲਿਆਂ ਦੇ ਜੀਵਨ ਤੇ ਸ਼ੁਰੇ ਮਾਰਨ ਦੇ ਯਤਨ ਕੀਤੇ। ਹੁਣ ਉਹ ਛੁਰੀ ਇੱਥੇ ਵੀ ਰੁਕੀ ਨਾ, ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਉੱਤੇ ਵੀ ਵਾਰ ਕਰ ਦਿੱਤਾ। ਇਹ ਤੁਹਾਨੂੰ ਸਭ ਨੂੰ ਪਤਾ ਹੈ। ਗੁਰਸਿੱਖੋ, ਜਿਹੜਾ ਬੰਦਾ ਆਪਣੇ ਗੁਰੂ ਤੇ ਤਰਕ ਕਰ ਬਹੇ, ਉਸ ਬੰਦੇ ਦਾ ਪਾਰ ਉਤਾਰਾ ਕਿਵੇਂ ਖੋਵੇਗਾ। ਇੱਥੇ ਮੈਂ ਇੱਕ ਅਰਜ਼ ਕਰਨੀ ਹੈ ਆਪ ਜੀ ਦੇ ਸਮਕਸ਼। ਪਾਪੀ ਬੰਦਾ ਪਾਰ ਹੋ ਸਕਦਾ ਹੈ, ਗੁਨਾਹਗਾਰ ਬੰਦਾ ਪਾਰ ਹੋ ਸਕਦਾ ਹੈ, ਕਰੋੜਾਂ ਜਨਮਾਂ ਦਾ ਅਪਰਾਧੀ ਬੰਦਾ ਪਾਰ ਹੋ ਸਕਦਾ ਹੈ, ਤੇ ਜਿਹੜਾ ਜਾਣ ਬੁੱਝ ਕੇ ਆਪਣੇ ਗੁਰੂ ਤੇ ਸ਼ੱਕ ਕਰ ਲੈ, ਜਿਹਨੇ ਪਾਰ ਕਰਨਾ ਉਹਦੇ ਤੇ ਸ਼ੱਕ ਕਰ ਬਹੇ, ਚੇਤੇ ਰੱਖੇ ਉਸ ਬੰਦੇ ਦਾ ਪਾਰ ਉਤਾਰਾ ਕਿਵੇਂ ਹੋਵੇ। ਸ਼ਾਇਦ ਇਹੀ ਕਾਰਨ ਮਹਾਰਾਜ ਜੀ ਨੇ ਬਾਣੀ ਚ ਕਿਹਾ। ਆਪਾਂ ਕਹਾਂਗੇ ਵੀ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਨੇ, ਇਹ ਚ ਕੋਈ ਸੱਚਾਈ ਨਹੀਂ, ਪਰ ਦੂਜਾ ਪੱਖ ਵੀ ਚੇਤੇ ਰੱਖੀਏ, ਜੇ ਸਿੱਖ ਹੀ ਕਾਣਾ ਹੋ ਜਾਏ, ਸਿੱਖ ਹੀ ਅੰਦਰੋਂ ਵਾਸ ਬਣ ਜਾਏ, ਫਿਰ ਗੁਰੂ ਉੱਥੇ ਕੀ ਕਰੇਗਾ। ਕਬੀਰ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਸੱਚਮੁੱਚ ਜਿਹੜਾ ਸਦੀਆਂ ਪਹਿਲਾਂ ਕਿਹਾ ਉਹ ਚੂਕ ਆ ਚੁੱਕੀ। ਮਹਾਰਾਜ ਜੀ ਨੇ ਕਿਹਾ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੂ ਬਾਂਸ ਬਜਾਈਏ ਫੂਕ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇੱਕ ਇੱਕ ਸ਼ਬਦ, ਇਹਦੇ ਤੇ ਪੂਰਨ ਭਰੋਸਾ ਰੱਖੀਏ। ਪ੍ਰੋਫੈਸਰ ਪੂਰਨ ਸਿੰਘ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਲਕ ਇੱਕ ਵਾਰੀ ਸ਼ਬਦ ਕਹਿ ਸਨ। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮੇਰੇ ਮਾਈ ਬਾਪ ਨੇ, ਗੁਰੂ ਗ੍ਰੰਥ ਸਾਹਿਬ ਮੇਰੇ ਰਿਸ਼ਤੇਦਾਰ ਨੇ, ਗੁਰੂ ਗ੍ਰੰਥ ਸਾਹਿਬ ਦੇ ਅਸੀਂ ਬੱਚੇ ਹਾਂ, ਗੁਰੂ ਗ੍ਰੰਥ ਸਾਹਿਬ ਰੋਜ਼ ਸਾਨੂੰ ਦੇਖਦੇ ਨੇ ਤੇ ਗੋਦੀ ਵਿੱਚ ਫਿਰ ਬਿਠਾ ਲੈਂਦੇ ਨੇ ਭਾਵੇਂ ਅਸੀਂ ਦਿਨੇ ਮੈਲ ਲੈ ਕੇ ਆਉਂਦੇ। ਉਹਨੇ ਅਗਲੀ ਗੱਲ ਕਹੀ ਕਿ ਮੇਰੀਆਂ ਨਾੜਾਂ ਨੂੰ ਚੀਰ ਕੇ ਦੇਖੋ, ਕਿਸੇ ਵਜਦ ਵਿੱਚ ਆ ਕੇ ਮੈਂ ਬੱਚਾ ਗੁਰੂ ਗ੍ਰੰਥ ਸਾਹਿਬ ਦਾ ਵਾਂ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੇਰਾ ਸਹਾਰਾ ਕੋਈ ਨਹੀਂ। ਕਹਿਣ ਲੱਗੇ ਮੇਰੇ ਸੀਨੇ ਦੀ ਧੜਕਣ ਨੂੰ ਸੁਣੋ, ਉਹ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੀ ਏ, ਮੇਰੀਆਂ ਨਾੜਾਂ ਨੂੰ ਚੀਰ ਕੇ ਵੇਖੋ, ਇਹਦੇ ਵਿੱਚ ਖੂਨ ਵੀ ਗੁਰੂ ਗ੍ਰੰਥ ਸਾਹਿਬ ਦਾ। ਇੰਨੀ ਵੱਡੀ ਭਾਵਨਾ। ਹੁਣ ਆਪਾਂ ਕਹਾਂਗੇ ਜੀ ਜਜ਼ਬਾਤੀ ਨਹੀਂ, ਕਿਉਂਕਿ ਜਿਹੜਾ ਗੁਰਬਾਣੀ ਬਣੀਆਂ ਵੇ ਨਾ, ਉਹਨੂੰ ਯਕੀਨ ਹੈ ਕਿ ਗੁਰੂ ਗ੍ਰੰਥ ਸਾਹਿਬ। ਮੈਂ ਇਸ ਵਿਸ਼ੇ ਵੱਲ ਨਾ ਜਾਵਾਂ, ਕੀਰਤਨ ਦੇ ਪ੍ਰਕਰਨ ਤੱਕ ਆਪਣੇ ਆਪ ਨੂੰ ਸੀਮਿਤ ਰੱਖਾਂ। ਇਹ ਤਾਂ ਮੈਂ ਜਜ਼ਬਾਤ ਅੰਦਰ ਦੇ ਸਾਂਝੇ ਕਰ ਬੈਠਾ, ਕਿਉਂਕਿ ਮਹਾਂਪੁਰਖਾਂ ਦੇ ਸੀਨੇ ਵਿੱਚ ਤਕਰੀਬਨ 19 ਸਾਲ ਹੋ ਚੱਲੇ ਨੇ ਆਪਾਂ ਅਦੁੱਤੀ ਸੰਮੇਲਨ ਪਹਿਲੇ ਤੋਂ। ਇਹਨਾਂ ਦੇ ਚਰਨਾਂ ਵਿੱਚ ਇਹਨਾਂ ਦੇ ਜਜ਼ਬੇ, ਇਹਨਾਂ ਦੇ ਅੰਦਰ ਦੀ ਇੱਕੋ ਸਿੱਖ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦੀ ਜੈ ਜੈਕਾਰ ਹੋਵੇ, ਖਾਲਸੇ ਦਾ ਪਰਚਮ ਫੈਲੇ, ਖਾਲਸੇ ਦੇ ਬੋਲ ਬਾਲੇ ਹੋਣ। ਸਿਰਫ ਉਸ ਨੂੰ ਜਜ਼ਬਾਤ ਨੂੰ ਅੰਦਰ ਸਮੋ ਕੇ ਕੋਈ ਸ਼ਬਦ ਆਪ ਨਾਲ ਸਾਂਝੇ ਕੀਤੇ ਨੇ। ਮੰਗੀਏ ਕਿਵੇਂ ਗੁਰੂ ਕੋਲੋਂ ਨਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ, ਉਹਨਾਂ ਦੀ ਰਚਨਾ ਵਿੱਚ 3 ਬਚਨ ਨੇ। ਉਹਨਾਂ ਨੇ ਫੁਰਮਾਇਆ ਕਿ ਪਹਿਲੀ ਗੱਲ, ਜੇ ਮੰਗਣ ਦੀ ਜਾਚ ਸਿੱਖਣੀ ਏ ਤੇ ਸੱਚੀ ਮੁੱਚੀ ਅੰਦਰੋਂ ਮੰਗਤਾ ਬਣ ਕੇ ਆਈ, ਕਿਉਂਕਿ ਮੰਗਤਾ ਜਦੋਂ ਵੀ ਆਉਂਦਾ, ਉਹ ਕਦੀ ਇਹ ਨਹੀਂ ਪਿੱਛੇ ਵੇਖਦਾ ਮੇਰਾ ਘਰ, ਮੇਰਾ ਟਿਕਾਣਾ, ਮੇਰੇ ਕੋਲ ਬਹੁਤ ਕੁਛ। ਇੱਥੋਂ ਤੱਕ ਕਿ ਮੰਗਣ ਵਾਲਾ ਮੰਗਤਾ ਆਪਣੇ ਘਰੋਂ ਜੇਬਾਂ ਖਾਲੀ ਕਰਕੇ ਆਉਂਦਾ। ਉਹ ਕਹਿੰਦਾ ਜਿਹਦੇ ਕੋਲ ਮੰਗਣ ਜਾਣਾ ਉਹਦੇ ਕੋਲ ਭਰੀਆਂ ਹੋਈਆਂ ਜੇਬਾਂ ਨਹੀਂ, ਮੰਗਤਾ ਤਾਂ ਸਭ ਕੁਝ ਖਾਲੀ ਕਰਕੇ ਆਇਆ। ਪਰ ਮੰਗਣਾ ਬਹੁਤ ਮੁਸ਼ਕਲ ਹੈ। ਜਦੋਂ ਮੰਗਤਾ ਪਿੰਡ ਵਿੱਚ ਆਇਆ, ਮੰਗਤਾ ਮੁਹੱਲੇ ਵਿੱਚ ਆਇਆ, ਜਾਂ ਬਾਜ਼ਾਰ ਵਿੱਚ ਆਇਆ, ਆਪ ਜੀ ਦੇਖੋਗੇ ਆਮ ਲੋਕ ਰੋਜ਼ ਬਾਜ਼ਾਰ ਵਿੱਚੋਂ ਲੰਘਦੇ ਨੇ, ਪਰ ਕਦੀ ਵੀ ਆਮ ਲੋਕਾਂ ਲੰਘਦਿਆਂ ਨੂੰ ਦੇਖ ਕੇ ਬਾਜ਼ਾਰ ਦੇ ਕੁੱਤੇ, ਪਿੰਡ ਦੇ ਕੁੱਤੇ ਜਾਂ ਮੁਹੱਲੇ ਦੇ ਕੁੱਤੇ ਆਵਾਰਾ ਵੀ ਕਦੀ ਨਹੀਂ ਭੌਂਕਦੇ। ਪਰ ਜਿਸ ਦਿਨ ਭਿਖਾਰੀ ਆਉਂਦਾ ਗਲੀ ਵਿੱਚ, ਜਿਨ੍ਹਾਂ ਆਵਾਰਾ ਕੁੱਤਿਆਂ ਨੂੰ ਕੋਈ ਵੀ ਸਾਂਭਦਾ ਨਹੀਂ, ਸੱਚਾਈ ਐਵੇਂ ਭਿਖਾਰੀਆਂ ਨੂੰ ਦੇਖ ਕੇ ਆਵਾਰਾ ਕੁੱਤੇ ਵੀ ਭੌਂਕਣ ਲੱਗ ਪੈਂਦੇ। ਇਸ ਨੁਕਤੇ ਨੂੰ ਸਮਝਿਓ, ਬੜੀ ਵੱਡੀ ਖੇਡ ਹੈ ਕਿ ਜਿਸ ਕੁੱਤੇ ਨੂੰ ਕਿਸੇ ਸਾਂਭਿਆ ਨਾ, ਉਹ ਵੀ ਭਿਖਾਰੀਆਂ ਨੂੰ ਦੇਖ ਕੇ ਭੌਂਕਣ ਲੱਗ ਪਿਆ। ਭਿਖਾਰੀ ਦੋ ਕੰਮ ਕਰਦਾ ਹੈ, ਹੱਥ 'ਚ ਸੋਟੀ ਰੱਖਦਾ ਚੇਤੇ ਰੱਖਿਓ, ਪਰ ਧਿਆਨ ਮੰਗਣ ਵਾਲੇ ਦੇ ਘਰ ਵੱਲ ਰੱਖਦਾ ਹੈ। ਉਹ ਸੋਟੀ ਨਾਲ ਖਲਾ ਕੇ ਕੁੱਤੇ ਪਰਾਂ ਕਰੀ ਜਾਂਦਾ ਹੈ, ਤੇ ਜੇ ਪੁੱਛੀਏ ਕਿ ਤੈਨੂੰ ਪਿੰਡ ਦੇ ਇੰਨੇ ਕੁੱਤੇ ਪੈ ਗਏ, ਉਹ ਕਹਿੰਦਾ ਇਹੋ ਜੇ ਰੋਜ਼ ਪੈਂਦੇ ਨੇ, ਜੇ ਇਹਨਾਂ ਨੂੰ ਦੇਖ ਕੇ ਮੰਗਣਾ ਛੱਡ ਦਿੱਤਾ ਤੇ ਮੈਂ ਭਿਖਾਰੀ ਕਾਦਾ ਹੋਇਆ। ਕਿਉਂਕਿ ਸ਼ਬਦ ਭਿਖਾਰੀ ਵਰਤਿਆ ਹੈ, ਭਿਖਾਰੀ ਇੱਕ ਜੀਵਨ ਹੈ, ਭਿਖਾਰੀ ਇੱਕ ਅੰਦਰ ਦੀ ਦ੍ਰਿੜਤਾ ਹੈ, ਭਿਖਾਰੀ ਕੇਵਲ ਨੀਵਾਂਪਨ ਨਹੀਂ, ਉਹਦੇ ਚੋਂ ਗੁਣ ਲਈਏ। ਉਹਨੇ ਕਿਹਾ ਉਹ ਜੇ ਰੋਜ਼ ਭੌਂਕਦੇ ਨੇ, ਜੇ ਇਹਨਾਂ ਨੂੰ ਦੇਖ ਕੇ ਮੰਗਣਾ ਛੱਡ ਦਿੱਤਾ ਤੇ ਮੈਂ ਭਿਖਾਰੀ ਕਾਦਾ ਹੋਇਆ। ਉਹ ਦੋ ਕੰਮ ਕਰਦਾ, ਇੱਕ ਤਾਂ ਸੋਟੀ ਨਾਲ ਕੁੱਤਿਆਂ ਨੂੰ ਪਿਛਾਂ ਵਰਜੀ ਜਾਂਦਾ, ਤੇ ਦੂਜਾ ਆਪਣਾ ਧਿਆਨ ਜਿਸ ਘਰ ਵਿੱਚ ਮੰਗਣ ਗਿਆ ਉਹਦੇ ਪਾਸੇ ਰੱਖਦਾ। ਚੇਤੇ ਰੱਖਿਓ, ਕੁੱਤਿਆਂ ਵੱਲ ਧਿਆਨ ਨਹੀਂ ਉਹ ਦਿੰਦਾ, ਮੂੰਹ ਉਹਦਾ ਜਿਸ ਘਰ ਵਿੱਚੋਂ ਮੰਗਣਾ ਉਹਦੇ ਵੱਲ, ਤੇ ਜਦੋਂ ਮੰਗਦਾ ਹੈ ਤੇ ਚੇਤੇ ਰੱਖਿਓ ਉਹਦੀ ਮੰਗਣ ਦੀ ਜੁਗਤੀ ਵਡਿਆਈ ਤੋਂ ਸ਼ੁਰੂ ਹੁੰਦੀ ਹੈ। ਮੰਗਤਾ ਬਣ, ਉਹ ਵਡਿਆਈ ਕਰਦਾ ਕਿ ਤੇਰੇ ਪੁੱਤਰਾਂ ਨੂੰ ਰੱਬ ਸੁੱਖ ਦੇ, ਤੇਰੇ ਪੋਤਿਆਂ ਨੂੰ ਰੱਬ ਸੁੱਖ ਦੇ। ਇੱਥੋਂ ਤੱਕ ਉਹ ਆਪ ਮੰਗਣ ਆਇਆ ਤੇ ਖੁਦ ਕਹਿੰਦਾ ਪਿਆ ਪਰਮਾਤਮਾ ਤੇਰੇ ਘਰ ਵਿੱਚ ਧਨ ਦੀ ਬਰਕਤ ਪਾ ਦੇ। ਕਈ ਵਾਰੀ ਸੋਚੀਦਾ ਭਲਿਆ, ਜੇ ਤੂੰ ਤੇਰੀ ਬਰਕਤ ਨਾਲ ਧਨ ਮਿਲ ਜਾਣਾ ਤੇ ਫਿਰ ਤੂੰ ਝੌਂਪੜੀ 'ਚ ਖੁਦ ਕਿਉਂ ਨਹੀਂ ਮੰਗ ਲੈਂਦਾ, ਤੂੰ ਇਹਦੇ ਲਈ ਧਨ ਮੰਗਣਾ ਪਏ। ਆਪ ਭਿਖਾਰੀ ਹੈ, ਉਹ ਇੱਕ ਨੁਕਤਾ ਦੱਸਦਾ ਕਿ ਜੇ ਮੰਗਣ ਜਾਣੇ ਤੇ ਸਿਫਤ ਕਰਨ ਦੀ ਜਾਚ ਸਿੱਖ, ਕਿਉਂਕਿ ਸਿਫਤ ਤੋਂ ਬਿਨਾਂ ਗੱਲ ਨਹੀਂ ਬਣਦੀ, ਤੂੰ ਸਿਫਤ ਕਰਨ ਦੀ ਜਾਚ ਸਿੱਖ। ਹੁਣ ਮੰਗਤੇ ਨੇ ਸਿਫਤ ਸ਼ੁਰੂ ਕੀਤੀ, ਦਰਵਾਜ਼ਾ ਖੁੱਲਿਆ ਤੇ ਅੰਦਰੋਂ ਆਦਮੀ ਨਿਕਲਿਆ, ਪਰਿਵਾਰ ਦੇ ਜੀ ਨਿਕਲੇ, ਤੇ ਚੇਤੇ ਰੱਖੋ ਮੰਗਤੇ ਨੂੰ ਮੰਜੀ ਕੋਈ ਨਹੀਂ ਦਿੰਦਾ, ਮੰਗਤੇ ਨੂੰ ਕੋਈ ਗਲੀਚਾ ਨਹੀਂ ਦਿੰਦਾ। ਕਈ ਵਾਰੀ ਲੋਕ ਕਬੋਲ ਬੋਲਦੇ ਨੇ, ਅਪ ਸ਼ਬਦ ਬੋਲਦੇ ਨੇ, ਫਿੱਕੇ ਬੋਲ ਬੋਲਦੇ ਨੇ, ਉਹ ਸਭ ਕੁਝ ਸੁਣੀ ਜਾਂਦਾ ਹੈ ਤੇ ਜ਼ਬਾਨ ਤੋਂ ਸਿਫਤਾਂ ਕਰੀ ਜਾਂਦਾ ਹੈ, ਅਖੀਰ ਤੇ ਮਾਲਕ ਤਰਸ ਦੇ ਘਰ ਵਿੱਚ ਆ ਕੇ ਕਹਿੰਦਾ ਇਹਨੂੰ ਕਬੂਲ ਨਾ ਬੋਲੋ, ਜਿਹੜਾ ਇੰਨੀ ਦ੍ਰਿੜਤਾ ਨਾਲ ਆਇਆ ਇਹਦੀ ਝੋਲੀ ਵਿੱਚ ਖੈਰ ਜ਼ਰੂਰ ਪਾਏ। ਭਾਈ ਗੁਰਸਿੱਖੋ, ਜਿੱਦਣ ਨਾਮ ਵਾਲੇ ਪਾਸੇ ਤੁਰਨਾ, ਬਾਬਾ ਜੀ ਕਹਿ ਰਹੇ ਸਨ ਸ਼ਬਦ, ਅਸਾਂ ਸਾਰਿਆਂ ਸਾਖੀ ਸੁਣੀ, ਦੋ ਵਾਰੀ ਦਮਦਮਾ ਸਾਹਿਬ ਬਣਾਇਆ ਤੇ ਬਾਬਾ ਜੀ ਨੇ ਕਹਿ ਦਿੱਤਾ ਇਹਨੂੰ ਢਾਹ ਦਿਓ। ਜਦੋਂ ਤੀਜੀ ਵਾਰੀ ਬਣਾਉਣ ਲੱਗੇ, ਆਖਰ ਉਹਨਾਂ ਲੋਕਾਂ ਨੇ ਕਬੋਲ ਬੋਲੇ ਵੀ ਦੇਖੋ ਦਾਲ ਤੇ ਟੁਕੜਾ ਖਾਈ ਜਾਂਦੇ ਨੇ, ਇੱਟਾਂ ਲਾਈ ਜਾਂਦੇ ਨੇ। ਸੱਚਾਈ ਐਵੇ ਇਹ ਕਬੋਲ ਸੁਣ ਕੇ ਜੀਵਨ ਨੂੰ ਹੋਰ ਸਾਧਨਾ ਵਿੱਚ ਲੈ ਗਏ, ਪਿਛਾਂ ਮੁੜੇ ਨਹੀਂ। ਕਿਉਂਕਿ ਜਿੰਨੇ ਮੰਗਣ ਜਾਣਾ ਹੈ ਉਹਦੇ ਕੋਲ ਆਪ ਦੀ ਦ੍ਰਿੜਤਾ ਚਾਹੀਦੀ ਹੈ, ਤੇ ਜਿੱਦਣ ਮੰਗਣ ਵਾਲਾ ਪੁੱਗ ਜਾਏ, ਸੱਚਾਈ ਐਵੇ ਆਮ ਮੰਗਤੇ ਦੀ ਝੋਲੀ 'ਚ ਲੋਕ ਆਟਾ ਪਾਉਂਦੇ ਨੇ, ਐਸ ਦਮਦਮਾ ਸਾਹਿਬ ਤੇ ਜਦੋਂ ਕੋਈ ਮੰਗਣ ਆਇਆ, ਬਾਬਾ ਸਾਹਿਬ ਸਿੰਘ ਜੀ ਨੇ ਆਪਾਂ ਹੀ ਉਹਦੀ ਝੋਲੀ ਵਿੱਚ ਪਾ ਦਿੱਤਾ। ਸੱਚਾਈ ਹੈ। ਸੁਣਿਓ ਸਿਰ ਬੇਨਤੀ ਮੇਰੀ, ਪਹਿਲੀ ਗੱਲ ਮੰਗਤਾ ਬਣ ਮਣਾ। ਤਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸ਼ਬਦ ਨੇ ਜਿਹੜੇ ਭਿਖਾਰੀ ਬਣ ਕੇ ਉਚਾਰਨ ਕੀਤੇ ਗਏ। ਅਸੀਂ ਪੜ੍ਹਨੇ ਹਾਂ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿ ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੂ ਦੇਹੋ ਆਪਣਾ ਨਾਮ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ। ਸ਼ੇਖ ਫਰੀਦਾ ਖੈਰ ਮੰਗਤਾ ਹੈ ਨਾ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਹਜ਼ੂਰ ਦੀ ਬਾਣੀ ਵਿੱਚੋਂ ਖਾਂ ਭੀਕ ਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਹੋ ਦਿਆਲ, ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਭਿਖਾਰੀ ਬਣ ਕੇ ਮਾਲਕ ਦੇ ਦਰ ਵਿੱਚੋਂ ਮੰਗਣ ਦੀ ਜਾ ਸਿੱਖ, ਕਿਉਂਕਿ ਭਿਖਾਰੀ ਵਰਗੀ ਦ੍ਰਿੜਤਾ ਕਿਸੇ ਕੋਲ ਨਹੀਂ। ਆਪਾਂ ਜਦੋਂ ਪਰਮਾਰਥ ਦੀ ਚੱਲਣ ਦੀ ਗੱਲ ਕਰਨੇ ਆ, ਚਾਰ ਬੰਦਿਆਂ ਨੇ ਨਿੰਦਿਆ ਕੀਤੀ, ਲੋਕ ਪਾਲੇ ਬਦਲ ਜਾਂਦੇ। ਨਹੀਂ ਭਾਈ ਗੁਰਸਿੱਖੋ, ਕਮਾਈ ਵਾਲਾ ਅਵਾਰਾ ਭੌਂਕਦਿਆਂ ਨੂੰ ਦੇਖ ਕੇ ਵੀ ਕਦੀ ਮੰਗਣਾ ਨਹੀਂ ਛੱਡਦਾ ਹੁੰਦਾ। ਦੂਸਰੀ ਬੇਨਤੀ ਇਸੇ ਪ੍ਰਕਰਨ ਨੂੰ ਭਿਖਾਰੀ ਬਣ ਕੇ ਮੰਗ ਤੇ ਜੇ ਕਿਤੇ ਮੰਗਣ ਦੀ ਜਾ ਸਿੱਖਣੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਇੱਕ ਕੂਕਰ ਬਣ ਕੇ ਮਾਲਕ ਦੇ ਦਰ ਤੋਂ ਮੰਗ ਕਿਉਂਕਿ ਅੱਜ ਇਸ ਰਾਤ ਇਸ ਦਰ ਤੇ ਬੈਠੇ ਹਾਂ ਇੱਥੇ ਕੋਈ ਬਖਸ਼ਾ ਲੈ ਗਿਆ ਪੇਟ ਨਾਲ ਆਪਣੇ ਇੱਟ ਬੰਨੀ ਤੇ ਮੈਂ ਉਸ ਵੇਲੇ ਸੋਚ ਰਿਹਾ ਸਾਂ ਆਪ ਪੱਤੇ ਖਾਧੇ ਤੇ ਜਿੱਥੇ ਉਹ ਚਲਾ ਗਿਆ ਉਹਨੂੰ ਤੋਪਾਂ ਦੇ ਗੋਲਿਆਂ ਨਾਲ ਵੀ ਉਡਾਇਆ ਕਹਿਣ ਲੱਗੇ ਲੰਗਰ ਤਿਆਰ ਕਰ ਦਿਓ ਆਖਰ ਆਪਣੇ ਨੇ ਜੇ ਤੋਪਾਂ ਨਾਲ ਉਡਾ ਜਾਣਗੇ ਇਸ ਘਰ ਚੋਂ ਕਦੀ ਕੋਈ ਭੁੱਖਾ ਨਹੀਂ ਗਿਆ ਸਾਨੂੰ ਮਾਰਨ ਤੋਂ ਬਾਅਦ ਲੰਗਰ ਜ਼ਰੂਰ ਛਾਕੇ ਜਾਣ ਇਹ ਸੱਚਾਈ ਹੈ ਉਸ ਮਹਾਨ ਮਹਾਂਪੁਰਖ ਜਿਨ੍ਹਾਂ ਨੂੰ ਤੋਪਾਂ ਨਾਲ ਉਡਾਇਆ ਗਿਆ ਸ਼ਾਇਦ ਉਹਨਾਂ ਤੋਪਾਂ ਦੇ ਗੋਲੇ ਅੱਜ ਤੱਕ ਸਿੱਖ ਕੌਮ ਨੂੰ ਟਿਕਣ ਨਹੀਂ ਦਿੰਦੇ ਪਏ ਇਸ ਸੱਚਾਈ ਨੂੰ ਮੰਨਣਾ ਪਏਗਾ ਇੱਕ ਦਿਨ ਕਿਉਂ ਨਹੀਂ ਸਾਡੇ ਵਿੱਚ ਇੱਕ ਸੁਰਤਾ ਕਮਾਈ ਵਾਲਾ ਹੈ ਸਾਰੀ ਜ਼ਿੰਦਗੀ ਸਮਰਪਿਤ ਕੀਤੀ ਹੈ ਦੂਜੀ ਸਿਰਫ ਇੱਕ ਬੇਨਤੀ ਕਿ ਮਾਲਕ ਦੇ ਦਰ ਤੇ ਕੂਕਰ ਬਣ ਕੇ ਮੰਗ ਮਹਾਰਾਜ ਜੀ ਨੇ ਬਾਣੀ ਚ ਕਿਹਾ ਕਿ ਕੁੱਤਾ ਮਾਲਕ ਨੇ ਰੱਖਿਆ ਤੇ ਜਦੋਂ ਕਈ ਵਾਰੀ ਪ੍ਰਸ਼ਾਦਾ ਛਕਨੇ ਆ ਤੇ ਕੁੱਤਾ ਸਾਹਮਣੇ ਆ ਕੇ ਬੈਠ ਜਾਂਦਾ ਤੇ ਅਕਸਰ ਪਿੰਡਾਂ ਵਿੱਚ ਇਹ ਸ਼ਬਦ ਵਰਤਦੇ ਸਨ ਕਿ ਜਦੋਂ ਰੋਟੀ ਖਾਂਦੇ ਆ ਇਹ ਸਾਡੀਆਂ ਬੁਰਕੀਆਂ ਵੱਲ ਦੇਖੀ ਜਾਂਦਾ ਇਹਨੂੰ ਸੋਟਾ ਮਾਰ ਕੇ ਪਰਾਂ ਕਰੋ ਕੁੱਤੇ ਨੂੰ ਸੋਟਾ ਮਾਰਿਆ ਉਹਨੇ ਮੰਜੇ ਦਾ ਚੱਕਰ ਕੱਢਿਆ ਫਿਰ ਮਾਲਕ ਦੇ ਸਾਹਮਣੇ ਬਹਿ ਗਿਆ ਉਹਨੇ ਕਿਹਾ ਕੰਮ ਕਰੋ ਇਹਨੂੰ ਮਾਰ ਕੇ ਬਾਹਰ ਕੱਢੋ ਪੈਰਾਂ ਨਾਲ ਠੋਕਰਾਂ ਮਾਰੀਆਂ ਜਿਹੜਾ ਕੁੱਤਾ ਆਮ ਕੋਈ ਬੰਦਾ ਲੰਘੇ ਘਰ ਵਿੱਚ ਆਏ ਉਹਦੇ ਲਈ ਭੌਂਕਦਾ ਹੈ ਮਾਲਕ ਪੈਰਾਂ ਨਾਲ ਠੁੱਡੇ ਮਾਰਦਾ ਹੈ ਉਹ ਵੱਢਣ ਦੀ ਥਾਂ ਉਹਨਾਂ ਪੈਰਾਂ ਨਾਲ ਉਹਨਾਂ ਪੈਰਾਂ ਨੂੰ ਆਪਣੇ ਮੂੰਹ ਨਾਲ ਚੁੰਮੀ ਜਾਂਦਾ ਹੈ ਮੂੰਹ ਤਾਂ ਉਹੀ ਹੈ ਨਾ ਦੂਸਰੇ ਬੰਦੇ ਲਈ ਦੰਦ ਨੇ ਪਰ ਆਪਣੇ ਮਾਲਕ ਵਾਸਤੇ ਜੀਭ ਹੈ ਉਹਦੇ ਚਰਨ ਚੁੰਮਦਾ ਪਿਆ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਨਾਲ ਦਾ ਗਵਾਂਢੀ ਅਰਬਪਤੀ ਹੋਵੇ ਮੰਤਰੀ ਸੰਤਰੀ ਹੋਵੇ ਕੁੱਤਾ ਭੁੱਖਾ ਤਾਂ ਮਰ ਜਾਏਗਾ ਪਰ ਆਪਣੇ ਮਾਲਕ ਦੇ ਦਰਵਾਜ਼ੇ ਤੋਂ ਬਿਨਾਂ ਗਵਾਂਢੀ ਦੇ ਬੂਹੇ ਤੇ ਨਹੀਂ ਜਾਏਗਾ ਉਹ ਹੋਵੇਗਾ ਅਰਬਾਂਪਤੀ ਆਪਣੇ ਘਰ ਹੋਵੇਗਾ ਤਖਤਾਂ ਤਾਜ਼ਾਂ ਵਾਲਾ ਆਪਣੇ ਘਰ ਉਹ ਕਹਿੰਦਾ ਮੈਂ ਵਫ਼ਾਦਾਰ ਹਾਂ ਗਵਾਂਢੀ ਦੀ ਦੀਵਾਰ ਸਾਂਝੀਏ ਪਰ ਉਹ ਮਾਲਕ ਦਾ ਦਰ ਛੱਡ ਕੇ ਉਧਰ ਨਹੀਂ ਜਾਂਦਾ ਤੇ ਜਦੋਂ ਦਰਵਾਜ਼ਾ ਖੁੱਲਦਾ ਤੇ ਉਹੀ ਕੁੱਤਾ ਕੁਝ ਪੈਰਾਂ ਤੋਂ ਬਾਅਦ ਕੋਈ ਇਤਰਾਜ਼ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਕਰਦਾ ਮਾਲਕ ਦੇ ਚਰਨਾਂ ਨੂੰ ਦੇਖ ਕੇ ਫਿਰ ਚੁੰਮਣ ਲੱਗ ਪੈਂਦਾ ਮਾਲਕ ਕਹਿੰਦਾ ਮੈਂ ਠੁੱਡੇ ਮਾਰੇ ਆਪਣੇ ਬੱਚੇ ਨੂੰ ਸਖ਼ਤ ਬੋਲੀਏ ਉਹ ਅੱਗੋਂ ਬੋਲਣਾ ਛੱਡ ਜਾਂਦਾ ਇਹ ਕੁੱਤਾ ਕਿੰਨਾ ਵਫ਼ਾਦਾਰ ਠੋਕਰਾਂ ਖਾਣ ਤੋਂ ਬਾਅਦ ਫਿਰ ਪੈਰ ਚੁੰਮਣ ਵਾਸਤੇ ਆ ਗਿਆ ਮਾਲਕ ਨੇ ਕਿਹਾ ਅੱਛ ਇਹਨੂੰ ਧੱਕਾ ਨਾ ਮਾਰਿਓ ਇਹਨੂੰ ਘਰ ਵੀ ਥਾਂ ਦੇ ਦਿਓ ਆਹ ਦੂਜਾ ਤਰੀਕਾ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਣ ਦਾ ਹੈ ਕੂਕਰ ਬਣ ਕੇ ਹਮ ਕੂਕਰ ਤੇਰੇ ਦਰਬਾਰ ਤਰੀਕਾ ਹੈ ਨਾਮ ਮੰਗਣ ਦਾ ਇਹ ਅੰਦਰ ਦੀਆਂ ਅਵਸਥਾਵਾਂ ਨੇ ਕੇਵਲ ਜਾਨਵਰਾਂ ਦੀ ਜਾਂ ਭਿਖਾਰੀਆਂ ਦੀ ਬਾਹਰ ਮੁਖੀ ਖਿਆਲੀ ਰਚਨਾ ਨਹੀਂ ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਭਾਈ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਮ ਤਜਤ ਨੀ ਨਿਤ ਨਾਨਕ ਇਹ ਬਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ ਕਬੀਰ ਸਾਹਿਬ ਨੇ ਕਿਹਾ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਖਮਾਰੇ ਜੇਵਰੀ ਜੇ ਖਿੰਚੈ ਤੈ ਜਾਉ ਮੇਰੇ ਗਲ ਚ ਤੇਰੇ ਹੁਕਮ ਦੀ ਜੰਜੀਰ ਪਈ ਏ ਕੂਕਰ ਬਣ ਕੇ ਮਾਲਕ ਦੇ ਦਰ ਤੋਂ ਮੰਗਣ ਦੀ ਜਾ ਸਿੱਖ ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਾਂਗਾ ਆਪਾਂ ਕਹਾਂਗੇ ਕੁੱਤੇ ਦੀ ਆ ਭਿਖਾਰੀ ਦੀ ਉਦਾਹਰਨ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖ ਇਸੇ ਸੰਪਰਦਾ ਵਿੱਚੋਂ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲੇ ਇਹ ਸ਼ਬਦ ਸੁਰਤ ਦੇ ਅਭਿਆਸੀਆਂ ਦੀ ਤੇ ਕਮਾਈ ਵਾਲਿਆਂ ਦਾ ਘਰ ਹੈ ਕਿਉਂਕਿ ਆਪ ਸਾਰੇ ਇਤਿਹਾਸ ਤੋਂ ਜਾਣਦੇ ਹੋ ਵੀਰ ਮਰਗੇਸ਼ ਕਿੰਨੀਆਂ ਉਹਦੇ ਵਿੱਚ ਰਹਿਮਤਾਂ ਭਰੀਆਂ ਪਈਆਂ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਆਪ ਹਲ ਵਾਹੁੰਦੇ ਸਨ ਤੇ ਰਾਤ ਨੂੰ ਗੋਖੇ ਦੀ ਛੱਪੜੀ ਤੇ ਜਾ ਬਹਿਣਾ ਤੇ ਜਦੋਂ ਬਾਬਾ ਕਰਮ ਸਿੰਘ ਮਹਾਰਾਜ ਖੋਤੀ ਮਰਦਾਨ ਵਾਲਿਆਂ ਦੇ ਸਥਾਨ ਤੇ ਦਰਸ਼ਨ ਕਰਨ ਗਏ ਇੱਕੋ ਅਰਦਾਸ ਕੀਤੀ ਮਾਲਕਾ ਮੇਰੀ ਉਹ ਛੱਪੜੀ ਨਾਲ ਨਿਭ ਜਾਏ ਉਹਦਾ ਮਤਲਬ ਸੀ ਨੇਮ ਚ ਕੁਤਾਹੀ ਨਾ ਆਵੇ ਅੰਤਲੇ ਦਿਨ ਆਏ ਤੇ ਆਉਂਦਾ ਹੋਇਆ ਰਸਤਾ ਆਪ ਠੀਕ ਕਰਾਉਣ ਲੱਗ ਪਏ ਕਹਿਣ ਲੱਗੇ ਸੰਗਤਾਂ ਬਹੁਤ ਆਉਣੀਆਂ ਨੇ ਰਸਤਾ ਸਾਫ਼ ਕਰ ਦਿਓ ਰਸਤਾ ਸਾਫ ਕੀਤਾ ਗਿਆ ਤੇ ਜਿਨ੍ਹਾਂ ਬਲਦਾਂ ਨਾਲ ਖਲ ਵਾਹੁੰਦੇ ਸਨ ਨਾ ਉਹਨਾਂ ਦੇ ਕੋਲ ਚਲੇ ਗਏ। ਕਹਿਣ ਲੱਗੇ, ਤੁਸੀਂ ਬੜੀ ਮਦਦ ਕੀਤੀ ਮੇਰੀ, ਅਸੀਂ ਤੁਹਾਨੂੰ ਝਿੜਕਿਆ ਵੀ ਨਹੀਂ, ਤੁਸੀਂ ਆਪਣੇ ਆਪ ਹੱਲ ਖਿੱਚੀ ਗਏ, ਅਸੀਂ ਖਲ ਤੇ ਹੱਥ ਰੱਖ ਕੇ ਆਪਣੇ ਗੁਰੂ ਨਾਨਕ ਨੂੰ ਚੇਤੇ ਕਰੀ ਗਏ। ਤੁਸੀਂ ਕਿੰਨੇ ਸਮਝਦਾਰ ਸੀ, ਸਾਥ ਦਿੱਤਾ ਤੁਸੀਂ। ਗਾਂ ਜਿਸ ਨੂੰ ਚੋਂਦੇ ਸਨ, ਕਹਿਣ ਲੱਗੇ, ਮਾਂ ਦੁੱਧ ਦਿੰਦੀ ਏ, ਤੂੰ ਅੰਮ੍ਰਿਤ ਵਰਗਾ ਦੁੱਧ ਦਿੱਤਾ। ਇੱਕ ਸੀ ਉਹਨਾਂ ਦੇ ਕੋਲ ਕੁੱਤਾ, ਕਹਿਣ ਲੱਗੇ, ਤੂੰ ਵੀ ਬੜੀ ਵਫਾਦਾਰੀ ਨਿਭਾਈ, ਤੇਰਾ ਵੀ ਧੰਨਵਾਦ। ਜਿਸ ਦਿਨ ਮਹਾਂਪੁਰਖਾਂ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ, ਦੋਨੋਂ ਬਲਦ ਗਾਂ ਤੇ ਕੁੱਤਾ ਨਾਲ ਹੀ ਸਰੀਰ ਤਿਆਗ ਗਏ ਸਨ। ਹੁਣ ਅਸੀਂ ਭਾਵੇਂ ਕਹਾਂਗੇ ਇਨਸਾਨੀ ਜਾਮਾ ਹੈ, ਪਰ ਸਾਡੀ ਆ ਇੰਦਰੀਆਂ ਨੇ ਕਹਾਣੀ ਮੁਕਾਈ ਪਈ, ਐਨਰਜੀ ਕਿੱਧਰ ਕਿੱਧਰ ਭੱਜਦੀ ਏ। ਉਹਨਾਂ ਨੂੰ ਅਚੇਤ ਕਹੀਏ ਪਰ ਇੱਕ ਥਾਂ ਤੇ ਟਿਕ ਗਏ ਤੇ ਟਿਕ ਗਏ, ਵਫਾਦਾਰੀ ਹੈ। ਹੁਣ ਕੁੱਕਰ ਬਣ ਕੇ ਮੰਗ, ਤੇ ਤੀਜੀ ਗੱਲ ਭਾਈ ਸਾਹਿਬ ਨੇ ਕਹੀ, ਜੇ ਮੰਗਣਾ ਹੈ ਤੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਤੋਂ ਕੋਈ ਸਿੱਖ ਇਸ ਤਰ੍ਹਾਂ ਮੰਗ। ਹੁਣ ਇਹ ਕੀ ਜੀ, ਭਿਖਾਰੀ ਤਾਂ ਮੰਗੇ, ਕੁੱਤਾ ਤਾਂ ਵਫਾਦਾਰੀ, ਪਰ ਪੈਰਾਂ ਵਿੱਚ ਪਾਇਆ ਹੋਇਆ ਜੋੜਾ। ਕਹਿਣ ਲੱਗੇ, ਦੇਖ ਗਰਮੀ ਵਿੱਚ ਜੋੜਾ ਸਾਨੂੰ ਤਲੀਆਂ ਨੂੰ ਬਚਾਉਂਦਾ ਤਪਸ਼ ਤੋਂ, ਬਰਫ ਵਿੱਚ ਬਚਾਉਂਦਾ ਠੰਡ ਤੋਂ, ਕੰਡਿਆਂ ਵਿੱਚ ਬਚਾਉਂਦਾ ਚੀਸਾਂ ਪੈਣ ਤੋਂ, ਰੋੜਾਂ ਤੇ ਬਚਾਉਂਦਾ ਜ਼ਖਮ ਹੋਣ ਤੋਂ। ਉਹ ਜੋੜਾ ਜਿਹੜਾ ਹਰ ਦੁੱਖ ਵੇਲੇ ਪੈਰਾਂ ਦੇ ਨਾਲ ਰਹਿੰਦਾ, ਜਦੋਂ ਘਰ ਗਲੀਚੇ ਤੇ ਉਹਨੇ ਜੋੜੇ ਬਾਹਰ ਲਾ ਕੇ ਆ ਜਾਂਦੇ। ਕਦੀ ਜੋੜੇ ਨੇ ਜਿੱਦ ਕੀਤੀ ਏ ਕਿ ਕੰਡਿਆਂ ਵੇਲੇ ਅਸੀਂ, ਹੁਣ ਗਦੇਲਿਆਂ ਵੇਲੇ ਸਾਨੂੰ ਬਾਹਰ ਛੱਡ ਚੱਲੇ, ਬਰਫ ਵੇਲੇ ਅਸੀਂ ਤੇ ਹੁਣ ਅੰਦਰ ਅੰਗੀਠੀਆਂ ਦੇ ਕੋਲ ਜਾਣਾ, ਖੀਟ ਕੋਲ ਜਾਣਾ ਸਾਨੂੰ ਬਾਹਰ ਫਿਰ ਸੁਣੋ। ਤੇ ਉਸ ਜੋੜੇ ਕੋਲ ਕੋਈ ਸਿੱਖ, ਉਹ ਕਹਿੰਦਾ, ਕੋਈ ਗੱਲ ਨਹੀਂ, ਮੈਨੂੰ ਤੇਰੇ ਚਰਨ ਚਾਹੀਦੇ ਨੇ, ਭਾਵੇਂ ਕੰਡਿਆਂ ਉੱਤੇ ਮਿਲ ਜਾਣ, ਭਾਵੇਂ ਰੋਡ ਉੱਤੇ ਮਿਲ ਜਾਣ, ਭਾਵੇਂ ਮੈਂ ਬਰਫ ਵੀ ਜੱਬਾ ਰਹਾਂ, ਪਰ ਇੱਕ ਕਿਰਪਾ ਕਰੀ, ਮੈਂ ਤੇਰੀ ਇੰਤਜ਼ਾਰ ਕਰਾਂਗਾ ਜਿੰਨੀ ਦੇਰ ਤੱਕ ਤੂੰ ਘਰੋਂ ਬਾਹਰ ਨਹੀਂ ਨਿਕਲਦਾ। ਬਸ ਇੱਕ ਕਿਰਪਾ ਕਰੀ, ਬਾਹਰ ਨਿਕਲਦਿਆਂ ਸਰ ਚਰਨ ਫਿਰ ਮੇਰੇ ਵਿੱਚ ਪਾ ਦੇ। ਭਾਈ ਸਾਹਿਬ ਕਹਿੰਦੇ ਨੇ, ਗੁਰਸਿੱਖੋ, ਜੇ ਨਾਮ ਮੰਗਣਾ ਨਾ ਤੇ ਆ ਤਿੰਨ ਤਰ੍ਹਾਂ ਦੇ ਤਰੀਕੇ ਅਪਣਾ ਲਈਏ, ਭਿਖਾਰੀ ਬਣ ਕੇ ਆਈਏ, ਕੁੱਕਰ ਬਣ ਕੇ ਆਈਏ, ਪੈਰਾਂ ਦੇ ਜੋੜੇ ਬਣ ਕੇ ਆ ਜਾਈਏ। ਭਾਈ ਸਾਹਿਬ ਦੇ ਸ਼ਬਦ ਨੇ, ਆਵਤ ਹੈ ਭੀਕ ਜਾ ਕੇ ਮੰਗਣ ਭਿਖਾਰੀ ਦੀਨ, ਦੇਖ ਤਾਂ ਅਧੀਨੈ ਨਿਰਾਸ਼ੋ ਨਾ ਬਿਡਾਰ ਖੈ, ਬੈਠ ਤਹਿ ਜਾ ਕੇ ਦੁਆਰ ਆਸਾਂ ਕੈ ਬਿਡਾਰ ਸੁਆਨ, ਅੰਤ ਕਰੁਣਾ ਕੈ ਤੋਰ ਟੂਕ ਤਾਹ ਡਾਰ ਖੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਭਰੀ, ਤਾਹੂ ਕਹੂ ਕਾਜ ਉੱਠ ਚਲਤ ਸਮਾਰ ਖੈ। ਆ ਜਿਸ ਦਮਦਮਾ ਸਾਹਿਬ ਤੇ ਬੈਠੇ ਹਾਂ, ਦੋ ਵਾਰੀ ਢਵਾਇਆ, ਕਿਉਂ ਢਵਾ ਦਿੱਤਾ? ਵੈਸੇ ਤਾਂ ਬ੍ਰਹਮ ਗਿਆਨੀ ਦੀ ਮਹਿਮਾ ਬ੍ਰਹਮ ਗਿਆਨੀ ਜਾਣੇ, ਤੇ ਨਾਲੇ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਏ, ਖਿਮਾ ਕਰਿਓ, ਇਹ ਗਿਆਨੀਆਂ ਦੇ ਵੱਸ ਦਾ ਰੋਗ ਨਹੀਂ ਜੇ, ਮੈਂ ਸੱਚ ਕਹਿਣਾ, ਇਹ ਬਾਹਰ ਦੇ ਗ੍ਰੰਥ ਪੜ੍ਹ ਕੇ ਆਈ ਏ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਪਰਮਾਤਮ ਦੇਵ ਦਾ ਆਪਣਾ ਨਿੱਜੀ ਅਨੁਭਵ ਹੈ। ਅੱਖਰਾਂ ਦੀ ਲੜਾਈ ਲੜਨ ਵਾਲੇ ਨੂੰ ਕੀ ਪਤਾ ਇਹਨਾਂ ਅੱਖਰਾਂ ਦੇ ਥੱਲੇ ਕੌਣ ਬੈਠਾ ਹੈ। ਬਾਣੀ ਅੰਦਰੋਂ ਆਈ ਹੈ, ਤੇ ਇਹਦਾ ਭਾਵ ਕੀ ਹੈ? ਦੋ ਸ਼ਬਦ ਨੇ, ਇੱਕ ਹੈ ਇੰਜੈਕਸ਼ਨ, ਇੱਕ ਹੈ ਐਜੂਕੇਸ਼ਨ। ਇੰਜੈਕਸ਼ਨ ਆਪਾਂ ਸਮਝਦੇ ਹਾਂ ਸਾਰੇ, ਐਜੂਕੇਸ਼ਨ ਦੇ ਅਰਥ ਇਹੀ ਕਰਾਂਗੇ ਨਾ, ਸਿੱਖਿਆ, ਤਾਲੀਮ ਕਰਾਂਗੇ। ਪਰ ਜੇ ਇਸ ਸ਼ਬਦ ਦੀ ਡੂੰਘਾਈ ਚ ਇਹਦੀ ਰੂਟ ਵੀ ਜਾਓ, ਇਹਦੀ ਜੜ ਚ ਜਾਓ, ਐਜੂਕੇਸ਼ਨ ਦਾ ਅਰਥ ਹੈ ਖਿੱਚਣਾ, ਬਾਹਰ ਪ੍ਰਗਟ ਕਰਨਾ, ਤੇ ਇੰਜੈਕਸ਼ਨ ਦਾ ਅਰਥ ਆਪ ਸਮਝਦੇ ਹੋ ਬਾਹਰੋਂ ਕੁਝ ਲਾਉਣਾ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਐਜੂਕੇਸ਼ਨ ਹੈ, ਇਹ ਅੰਦਰੋਂ ਪ੍ਰਗਟ ਹੋਈ ਹੈ, ਤੇ ਜੋ ਕੁਝ ਅਸੀਂ ਚੁੱਕੀ ਫਿਰ ਰਹੇ ਬਾਹਰੋਂ ਇੰਜੈਕਸ਼ਨ ਲੱਗੇ ਹੋਏ। ਇਹ ਅੰਦਰੋਂ ਆਈ ਹੈ ਬਾਣੀ, ਧੁਰ ਤੋਂ ਆਈ ਹੈ। ਤੇ ਫਿਰ ਉਹਨਾਂ ਨੇ ਜਦੋਂ ਬਾਣੀ ਕਹੀ, ਹੁਣ ਜਦੋਂ ਬਾਬਾ ਜੀ ਨੇ ਗੱਲ ਕੀਤੀ ਨਾ ਭਾਈ ਮਰਦਾਨਾ ਸਾਹਿਬ ਦੀ, ਠੀਕ ਹੈ, ਅਸੀਂ ਸਾਰੇ ਕਹਿ ਦਿੰਦੇ ਹਾਂ ਪਹਿਲੇ ਕੀਰਤਨੀ ਹੈ ਭਾਈ ਮਰਦਾਨਾ, ਨਹੀਂ, ਪਹਿਲਾ ਰੱਬ ਵੀ ਬਾਬਾ, ਪਹਿਲਾ ਗੁਰੂ ਵੀ ਬਾਬਾ, ਤੇ ਪਹਿਲਾ ਕੀਰਤਨੀਆਂ ਵੀ ਬਾਬਾ। ਭਾਈ ਮਰਦਾਨਾ ਬਾਣੀ ਉਚਾਰਦਾ ਨਹੀਂ, ਭਾਈ ਮਰਦਾਨਾ ਤਾਰ ਛੇੜਦਾ, ਪਰ ਇੰਨਾ ਸਿਆਣਾ ਜਿਸ ਰਾਗ ਚ ਬਾਣੀ ਆਉਂਦੀ ਏ ਬਾਬਾ ਜੀ ਦਾ ਇਸ਼ਾਰਾ ਸਮਝ ਕੇ ਉਹੀ ਸੁਰ ਲਾ ਦਿੰਦਾ, ਉਹ ਸੁਰ ਲਾਂਦਾ। ਬਾਬਾ ਜੀ ਬਾਣੀ ਗਾਉਂਦੇ ਨੇ, ਬਾਬਾ ਜੀ ਜਦੋਂ ਸਥਾਈ ਤੇ ਅੰਤਰਾ ਗਾਉਂਦੇ ਹੋਣਗੇ, ਮੈਂ ਕਹਿੰਦਾ ਇੰਨੀ ਕਿਰਪਾ ਕਰਦੇ ਉਹ ਸ਼ਬਦ ਮਰਦਾਨੇ ਦੇ ਅੰਦਰ ਚਲਾ ਜਾਂਦਾ। ਫਿਰ ਕਿੰਨਾ ਪਿਆਰ ਮਿਲਿਆ ਭਾਈ ਸਾਹਿਬ ਨੂੰ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਲਿਖੀ ਸੀ, ਇੱਕ ਉਹਨਾਂ ਦੀ ਕਵਿਤਾ ਹੈ, ਮਰਦਾਨਾ ਰਾਗੀ ਹੈ। ਭਾਈ ਮਰਦਾਨਾ ਪਹਿਲਾਂ ਕੀਰਤਨੀਆਂ ਨੀ, ਮੈਨੂੰ ਬਖਸ਼ ਦਿਆ ਜੇ। ਰਾਗ ਗਾਉਣਾ ਤੇ ਕੀਰਤਨ ਕਰਨਾ ਦੋਨਾਂ ਚ ਅੰਤਰ ਹੈ। ਕੀਰਤਨ ਬਖਸ਼ਿਸ਼ ਨਾਲ ਮਿਲਦਾ ਹੈ ਤੇ ਰਾਗ ਕਈ ਵਾਰੀ ਰਿਆਜ਼ ਨਾਲ ਮਿਲ ਜਾਂਦਾ ਹੈ। ਰਾਗ ਅਭਿਆਸ ਨਾਲ ਮਿਲਦਾ, ਕੀਰਤਨ ਕੱਲਾ ਅਭਿਆਸ ਨਹੀਂ, ਉਹਦੀ ਬਖਸ਼ਿਸ਼ ਹੈ। ਉਹ ਲਿਖਦੇ ਨੇ ਪੰਜਾਬੀ ਦੀਆਂ ਸਤਰਾਂ ਨੇ, ਘੱਲ ਕੇ ਫਿਰੰਦੇ ਟਿੱਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਂਦਾ ਨਾ ਬਜਾਣਾ ਸੀ। ਉਹ ਕਿਹੜਾ ਸਿਖਾਇਆ? ਕਿਸ ਤਾਰ ਨੂੰ ਜੋੜ ਨਿਰੰਕਾਰ ਵੱਲ, ਇਹ ਬਾਬਾ ਜੀ ਸਿਖਾ ਸਕਦੇ ਨੇ। ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਨ ਨਾ ਜਾਣਾ ਸੀ। ਸੱਜਣ ਜਾਂ ਠੱਗ ਜੱਗ ਲੋਧੀ ਜਾਂ ਕਾਬਰਾਂ ਨੇ, ਬਾਬਰ ਜਾਂ ਜਾਬਰਾਂ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜਿਹਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਮੈਂ ਤਾਂ ਕਿਉਂਕਿ ਅੱਜ ਬੈਠਿਆਂ ਬੜੇ ਸ਼ਬਦ ਅੰਦਰ ਔੜੇ, ਕਿੰਨਾ ਪਿਆਰ ਕੀਤਾ। ਕੌਡੇ ਰਾਕਸ਼ ਨੇ ਪਕੜਿਆ ਤੇ ਜਦੋਂ ਸੱਟਣ ਲੱਗੇ, ਗੁਰੂ ਨਾਨਕ ਪ੍ਰਕਾਸ਼ ਚ ਬਚਨ ਆਉਂਦਾ, ਹਜ਼ੂਰ ਨੇ ਕਿਹਾ ਭਾਈ ਬਾਲਾ। ਤੇ ਹੁਣ ਭਾਈ ਬਾਲੇ ਦਾ ਨਾਮ ਸੁਣ ਕੇ ਵੀ ਕਈਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਤਰਸ ਕਰੀ, ਕਿਤੇ ਹੋਰ ਇੱਧਰ ਹੀ ਤੁਰ ਪਿਆ, ਰੱਬ ਹੈ ਹੀ ਨਹੀਂ, ਸੱਚਾਈ ਰਾਹ ਉਹੀ ਫੜਿਆ ਆਪਾਂ। ਭਾਈ ਬਾਲਾ ਸਾਹਿਬ ਕਹਿਣ ਲੱਗੇ, ਮਹਾਰਾਜ ਜਦੋਂ ਕੀਰਤਨ ਕਰਦੇ ਹੋ ਕਈ ਵਾਰੀ ਸ਼ੁਗਲ ਵੀ ਕਰਦਾ। ਉਹ ਲਾੜ ਸੀ, ਪਿਆਰ ਦੀ ਗੰਢ ਕਈ ਵਾਰੀ ਤਿੜਕ ਜਾਂਦੀ ਹੈ, ਲਾੜ ਦੀ ਗੰਢ ਨਹੀਂ ਤਿੜਕਦੀ ਹੁੰਦੀ। ਇੱਥੋਂ ਤੱਕ ਸ਼ਬਦ ਕੀਰਤਨ ਕਰਦਿਆਂ ਕਹਿਣਾ, ਬਾਬਾ ਅੱਜ ਅਸਾਂ ਬਹੁਤ ਕੁਝ ਜਾਤਾ, ਵੇ ਮਰਦਾਨਿਆਂ ਤੈਂ ਕੀ ਜਾਣਿਆ। ਕਹਿਣ ਲੱਗਾ, ਬਾਬਾ ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੇਰਾ ਕਿਆ ਹੋਇਆ ਖੁਦਾਏ ਮੰਨਦਾ। ਜੇ ਨਾਲ ਲੈ ਕੇ ਤੁਰੇ ਅਸਾਂ ਨੂੰ ਵਿਛੋੜੀ ਨਾ ਹੀ ਆਪਣੇ ਨਾਲੋਂ, ਨਾ ਇੱਥੇ ਤੇ ਨਾ ਉੱਥੇ। ਫਿਰ ਜੇ ਪਿਆਰ ਚਾਹੇ, ਬੜੀਆਂ ਮੈਂ ਯਤਨ ਕਰ ਰਿਹਾ, ਸਾਰੀਆਂ ਕੱਢੀਆਂ ਨੇ ਸੰਵਾਦ ਬਾਬਾ ਜੀ ਦੇ ਜਨਮ ਸਾਖੀ ਦੇ, ਭਾਈ ਬਾਲੇ ਵਾਲੀ ਜਨਮ ਸਾਖੀ, ਹਾਫਜ਼ਾਬਾਦ ਵਾਲੀ ਜਨਮ ਸਾਖੀ, ਆਪਣੇ ਬਾਬਾ ਮਿਹਰਵਾਨ ਜੀ ਵਾਲੀ ਜਨਮ ਸਾਖੀ, ਬਾਬਾ ਹਰਜੀ ਵਾਲੀ, ਚਤੁਰਭੁਜੀ ਵਾਲੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਾਲੀ ਸ਼ਹੀਦ ਵਾਲੀ ਜਨਮ ਸਾਖੀ। ਕਹਿਣ ਲੱਗਾ, ਬਾਬਾ ਤੇਰੇ ਮੇਰੇ ਚ ਕਾਈ ਅੰਤਰ ਰੱਖੀ, ਆਪਾਂ ਕੋਈ ਕਹਿ ਸਕਨੇ? ਕਹਿਣ ਲੱਗੇ, ਵੇ ਮਰਦਾਨਿਆ ਕਿਵੇਂ? ਕਹਿਣ ਲੱਗਾ, ਤੂੰ ਖੁਦਾਏ ਦਾ ਡੂਮ, ਅਸੀਂ ਤੇਰੇ ਡੂਮ, ਤੂੰ ਰੱਬ ਦੀਆਂ ਸਿਫਤਾਂ ਕਰਨਾ, ਅਸੀਂ ਤੇਰੀਆਂ ਕਰਨੇ ਖਾਂ। ਬਾਬਾ ਭਾਈ ਬਾਲੇ ਨੇ ਕਿਹਾ, ਮਹਾਰਾਜ ਉਹ ਕਈ ਵਾਰੀ ਕਹਿ ਦਿੰਦਾ ਮੈਂ ਚੱਲਾਂ ਵਾਂ, ਮੈਂ ਤੁਰਿਆ ਵਾਂ, ਛੱਡੋ ਪਰ ਹੁਣ ਫਸਿਆ ਤੇ ਫਸੇ ਹੀ ਰਹਿਣ ਦਿਓ। ਵੇਖੋ ਸਤਿਗੁਰੂ ਦਾ ਬਿਰਧ, ਗੁਰੂ ਨਾਨਕ ਪ੍ਰਕਾਸ਼ ਦੀਆਂ ਆ ਦੋ ਜਦੋਂ ਕਿਤੇ ਪ੍ਰਸੰਗ ਵੀ ਸ਼ਬਦ ਆਉਂਦੇ ਨੇ, ਇੱਕ ਰਾਏ ਬੁਲਾਰ ਦਾ ਤੇ ਇੱਕ ਭਾਈ ਬਾਲੇ ਦੀ, ਦੋ ਗੱਲਾਂ, ਰਾਏ ਬੁਲਾਰ ਦੀ ਸ਼ਰਧਾ ਤੇ ਬਾਬੇ ਦੀ ਪਕੜੀ ਹੋਈ ਹੱਥ। ਜਦੋਂ ਹਜ਼ੂਰ ਨੂੰ ਪਿਤਾ ਜੀ ਨੇ ਮਾਰਿਆ, ਸੱਚੇ ਸੌਦਾ ਕੀਤਾ ਨਾ, ਤੇ ਇੱਥੇ ਹੁਣ ਮੈਂ ਵੈਸੇ ਨਹੀਂ ਵੀ ਇਸ ਘਰ ਚ ਆਇਆ ਵੇ ਖੂਨ ਹੋਵੇ ਬਾਬੇ ਕਹਿੰਦਾ, ਮੈਂ ਹਰ ਥਾਂ ਕਹਿੰਦਾ ਵਾਂ ਬਾਬਾ ਕਾਲੂ ਸਾਹਿਬ ਜੀ ਪਿਤਾ ਨੇ, ਆਪਾਂ ਸਿੱਖ ਹਾਂ। ਪਿਤਾ ਉਹ ਪੁੱਤਰ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ। ਸਿੱਖ ਦਾ ਕੋਈ ਹੱਕ ਨਹੀਂ ਕਿ ਪਿਤਾ ਲਈ ਕਬੂਲ ਸ਼ਬਦ ਵਰਤੇ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲਾਂ ਪਿਤਾ ਧੰਨ, ਫਿਰ ਕੁੱਲ ਧੰਨ, ਫਿਰ ਜਨਮ ਦੇਣ ਵਾਲੀ ਧੰਨ, ਚੌਥੀ ਥਾਂ ਤੇ ਕਿਹਾ ਹੁਣ ਗੁਰੂ ਨੂੰ ਧੰਨ ਕਹੀ। ਇਹਨਾਂ ਤਿੰਨਾਂ ਕਰਕੇ ਇਸ ਘਰ ਚ ਆਇਆ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਨਿਆ ਮਾਂ ਮਾਏ, ਚੌਥੀ ਥਾਂ ਤੇ ਕਿਹਾ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ। ਪਹਿਲਾਂ ਕੁੱਲ, ਪਿਤਾ, ਜਨਨੀ। ਉੱਥੇ ਰਾਏ ਬੁਲਾਰ ਦੇ ਦੋਨੋਂ ਮੈਂ ਸ਼ਬਦ ਇਕੱਠੇ ਕਰ ਦੇਣਾ। ਰਾਏ ਬੁਲਾਰ ਨੇ ਹਜ਼ੂਰ ਨੂੰ ਬੁਲਾਇਆ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਲਾਲ ਕਮਲ ਦੇ ਫੁੱਲ ਉੱਤੇ ਇਸ ਤਰ੍ਹਾਂ ਨਿਸ਼ਾਨ ਸਨ, ਜਿਵੇਂ ਕਮਲ ਦੇ ਫੁੱਲ ਤੇ ਕਾਲੇ ਭਵਰੇ ਬੈਠੇ ਹੋਣ। ਹਜ਼ੂਰ ਦਾ ਚਿਹਰਾ ਦੇਖਿਆ, ਰਾਏ ਬੁਲਾਰ ਵਰਗਾ ਰਾਠ ਬੰਦਾ ਇੱਕੋ ਦਮ ਰੋ ਪਿਆ। ਕਹਿੰਦਾ, ਵਾਹ ਬਾਬਾ, ਇਹ ਕੀ ਖੇਡ ਵਰਤਾਈ, ਅੱਲਾ ਮੇਰੇ ਪਿੰਡ ਚ ਆਇਆ, ਆਹ ਦਿਨ ਵੀ ਵੇਖੇ ਨੇ ਸਨ, ਬਾਬਾ ਕਾਲੂ ਸਾਹਿਬ ਜੀ ਨੂੰ ਬੁਲਾਇਆ ਗਿਆ। ਆਏ, ਕਹਿਣ ਲੱਗੇ ਕੀ ਕੀਤਾ? ਕਹਿਣ ਲੱਗੇ 20 ਰੁਪਈਏ ਗਵਾ ਦਿੱਤੇ, ਸਤਿਗੁਰੂ ਜੀ ਨੇ ਨੀਵੀਂ ਪਾਈ, ਪਰ ਕੀ ਪਤਾ ਸੀ ਭਾਈ ਵੀਰ ਸਿੰਘ ਹੁਣਾਂ ਇੱਥੇ ਲਿਖਿਆ ਹੈ। ਕਹਿਣ ਲੱਗੇ, ਬਾਬਾ ਜੀ ਕਿ ਅੱਜ 20 ਰੁਪਈਆਂ ਦੀ ਖਾਤਰ ਅੱਜ ਕਿਸੇ ਇੱਕ ਸਿੱਖ ਨੂੰ ਪੁੱਛ ਕੇ ਦੇਖੋ, ਜੇ ਕਿਤੇ ਅੱਜ ਹੱਥ ਦੀ ਤੇ 20 ਰੁਪਈਆਂ ਦੀ ਗੱਲ ਚੱਲੇ, ਉਹ ਪੂਰੀ ਰਾਏ ਭੋਏ ਦੀ ਤਲਵੰਡੀ ਸੋਨੇ ਨਾਲ ਮਰ ਦੇਵੇਗਾ। ਉਹਦੇ ਅੰਦਰ ਦੀ ਭਾਵਨਾ ਹੈ। ਆਪਣੇ ਬਾਬਾ ਰਾਮਕਿਸ਼ਨ ਜੀ ਸੇਵਾਪੰਥੀ ਮਹਾਂਪੁਰਖ ਇਸੇ ਸਾਖੀ ਨੂੰ ਸੁਣਦਿਆਂ ਬੇਸੁੱਧ ਹੋ ਗਏ ਸਨ, ਸਮਾਂ ਭੁੱਲ ਗਿਆ ਤੇ ਉੱਚੀ ਆਵਾਜ਼ ਵਿੱਚ ਕਿਹਾ, ਬਾਬਾ ਜੀ ਨਾ ਮਾਰੋ ਨਾ ਮਾਰੋ, ਪੈਸੇ ਮੈਂ ਦੇ ਦੇਣਾ। ਹੁਣ ਇੱਥੇ ਕਿਹੜਾ ਗਿਆਨ ਚੱਲੇਗਾ? ਰਾਏ ਬੁਲਾਰ ਨੇ ਕਿਹਾ, ਆਹ ਕੀ ਕੀਤਾ? ਕਹਿਣ ਲੱਗੇ, ਗਵਾ ਦਿੱਤੇ। ਉੱਥੇ ਕਵੀ ਸੰਤੋਖ ਸਿੰਘ ਨੇ ਲਿਖਿਆ, ਰਾਏ ਬੁਲਾਰ ਜੀ ਨੇ ਕਿਹਾ ਨੌਕਰ ਨੂੰ ਕਿ ਘਰੋਂ ਪੈਸੇ ਲਿਆਓ, ਜਿੰਨੇ ਪੈਸੇ ਲੱਗੇ ਨੇ ਉਦੋਂ ਕਈ ਗੁਣਾ ਵੱਧ ਦੇ ਦਿਓ। ਪਿਤਾ ਜੀ ਕਹਿਣ ਲੱਗੇ ਕਿ ਗਵਾਏ ਇਹਨਾਂ ਤੇ ਭਰੋ ਆਪ। ਉਹ ਨੇਤਰ ਭਰ ਕੇ ਕਹਿੰਦਾ, ਮੈਂ ਇਸ ਹਜ਼ੂਰ ਦਾ ਕਰਜ਼ਦਾਰ ਹਾਂ, ਮੈਂ ਗੁਰੂ ਨਾਨਕ ਸਾਹਿਬ ਦਾ ਕਰਜ਼ਦਾਰ ਹਾਂ। ਉਹਨਾਂ ਕਿਹਾ ਵੀ ਕਰਜ਼ਦਾਰ ਕਿਵੇਂ? ਉੱਥੇ ਫਿਰ ਇੱਕ ਗੱਲ ਕੀਤੀ, ਕਹਿਣ ਲੱਗੇ, ਸੁਣ ਕਾਲੂ, ਤੁਝ ਕੋ ਸੁਧ ਨਾਹੀ, ਮਾਇਆ ਪਿਖੈ ਜਿੱਤੀ ਜਗ ਮਾਹੀ, ਸਭ ਵਰਤੈ ਨਾਨਕ ਅਨੁਸਾਰੀ, ਪਤ ਰਜ਼ਾਏ ਜਿਉਂ ਪਤ ਬ੍ਰਤ ਨਾਰੀ, ਔਰ ਜੇ ਮੁਝ ਘਰ ਵਡਿਆਈ, ਕਮਲ ਨੈਣ ਕਰੁਣਾ ਤੇ ਪਾਈ, ਜਿਹੜੀਆਂ ਮੇਰੇ ਘਰ ਵਿੱਚ ਬਖਸ਼ਾਂ ਨੇ ਇਹਦੀਆਂ ਨੇ, ਇਹਦੀ ਬਖਸ਼ਿਸ਼ ਦਾ ਮੈਂ ਕਰਜ਼ਦਾਰ ਹਾਂ। ਸਿਰਫ ਇੱਕ ਬੇਨਤੀ ਹੈ ਜੋ ਪ੍ਰਕਰਨ ਕਹਿ ਰਿਹਾ ਸਾਂ। ਭਾਈ ਬਾਲਾ ਸਾਹਿਬ ਨੇ ਕਿਹਾ ਕਿ ਮਹਾਰਾਜ ਕਿ ਦੇਖੋ, ਇਹ ਰਬਾਬ ਛੱਡ ਦਿੱਤੀ ਚਲੇ ਗਏ, ਤੁਸੀਂ ਇਹਨਾਂ ਨੂੰ ਫਿਰ ਬਚਾਉਣ ਲਈ ਤੁਰ ਪਏ ਹੋ। ਉੱਥੇ ਹਜ਼ੂਰ ਨੇ ਕਿਹਾ, ਬਾਲਾ ਪੁਜਾ ਗਹਿ ਕੀ ਲਾਜਾ, ਆ ਤੁਕਾ ਬਾਬੇ ਨਾਨਕ ਦਾ ਬਿਰਦ। ਬਾਲਾ ਪੁਜਾ ਗਹਿ ਕੀ ਲਾਜਾ, ਪੁਜਨ ਆਪਣਾ ਹੈ ਉਸਾ ਕਾਂਜਾ, ਨਿਤਾ ਪ੍ਰਤੀ ਰਬਾਬ ਵਜਾਵੇ, ਕਰ ਸੰਗੀਤ ਉਹ ਮੋਹੇ ਰਜਾਵੇ। ਇਹ ਰੋਜ ਕੀਰਤਨ ਕਰਦਾ ਰਬਾਬ ਵਜਾਂਦਾ, ਤੇ ਜਿਹਦੀ ਬਾਂਹ ਮੈਂ ਪਕੜ ਲਾਂ ਉਹਦੀ ਬਾਂਹ ਕਦੀ ਛੱਡਦਾ ਨਹੀਂ ਹੁੰਦਾ। ਭਾਈ ਗੁਰਸਿੱਖੋ, ਸਿਰਫ ਸ਼ੁਰੂਆਤ ਕੀਤੀ ਸੀ ਮੰਗਣ ਤੋਂ, ਤਿੰਨ ਉਦਾਹਰਨਾਂ ਦਿੱਤੀਆਂ ਨੇ। ਭਾਈ ਸਾਹਿਬ ਨੇ ਅਖੀਰ ਤੇ ਕਿਹਾ, ਕਹਿਣ ਲੱਗੇ, ਛਾੜ ਹੰਕਾਰ, ਛਾਰ ਹੋਏ ਗੁਰਮਾਰਗ ਮੈਂ, ਕਬੂ ਕਹਿ ਦਇਆ ਕਹਿ ਦਿਆਲ, ਪੱਗ ਧਾਰ ਹੈ ਨਾਮ ਮੰਗਤੇ ਬਣ ਕੇ ਮੰਗੀਏ, ਗੁਰੂ ਤਰਸ ਕਰਕੇ ਝੋਲੀ ਚ ਪਾ ਦੇ। ਇੱਕ ਤਾਂ ਭਾਈ ਸਾਹਿਬ ਨੇ ਪ੍ਰਕਰਨ ਦੇ ਦੋ ਸ਼ਬਦ ਪੜੇ, ਤੇ ਤੀਜਾ ਉਹਨਾਂ ਮੰਗੀ ਸੀ ਸੁਪਨੇ ਦੀ ਝਲਕ। ਸਿਰਫ ਇਹ ਕਹਿ ਕੇ ਮੈਂ ਸੰਪੰਨਤਾ ਕਰਨੀ ਹੈ, ਸੁਪਨੇ ਦੀ ਝਲਕ ਜ਼ਿੰਦਗੀ ਬਦਲਦੀ ਹੈ। ਦੋ ਤਿੰਨ ਸਿਰ ਪ੍ਰਮਾਣ ਦੇ ਕੇ ਸੁਪਨਾ ਪੈਦਾ ਕਿਵੇਂ ਹੁੰਦਾ, ਠੀਕ ਹੈ ਪੜ੍ਹੇ ਲਿਖੇ ਸਮਝਦੇ ਹੋ ਆਪ, ਜੋ ਫੁਰਨੇ ਅਚੇਤ ਮਨ ਵੀ ਚਲੇ ਜਾਣ, ਜੋ ਦਿਨੇ ਨਾ ਵਾਪਰਿਆ ਹੋਵੇ ਉਹ ਕਈ ਵਾਰੀ ਸੁਪਨਿਆਂ ਵਿੱਚ ਪੂਰਾ ਹੋ ਜਾਂਦਾ ਹੈ। ਤੇ ਅਕਸਰ ਦੁੱਖ ਦਾ ਸੁਪਨਾ ਆਪ ਜੀ ਕਦੀ ਦੇਖੋਗੇ ਵੱਡਾ ਪ੍ਰਤੀਤ ਹੋਵੇਗਾ, ਸੁੱਖ ਦਾ ਸੁਪਨਾ ਇੱਕ ਖਿਣ ਚ ਨਿਕਲ ਜਾਏਗਾ। ਹਰ ਸੁਪਨੇ ਦੀ ਆਪਣੀ ਤਸੀਰ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਥੋਂ ਤੱਕ ਬਰਕਤ ਕਿ ਵਾਸ਼ਨਾ ਵਿੱਚ ਆਇਆ ਹੋਇਆ ਸੁਪਨਾ ਤਨ ਉੱਤੇ ਆਪਣਾ ਅਸਰ ਕਰ ਜਾਂਦਾ ਹੈ। ਆਪ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਇਸ ਗੱਲ ਨੂੰ। ਜੇ ਵਾਸ਼ਨਾ ਵਿੱਚ ਸੁਪਨਾ ਆਵੇ ਤੇ ਤਨ ਦੀ ਐਨਰਜੀ ਉੱਤੇ ਅਸਰ ਕਰ ਜਾਂਦਾ ਹੈ, ਤੇ ਜਿਹਨੂੰ ਸਤਿਗੁਰੂ ਦਾ ਸੁਪਨਾ ਆ ਜਾਏ ਉਹਦੇ ਅੰਦਰ ਤੇ ਅਸਰ ਕਿਉਂ ਨਹੀਂ ਹੋਵੇਗਾ? ਇੱਥੇ ਇੱਕ ਬੇਨਤੀ ਹੈ ਕਿ ਸੁਪਨਾ ਕਦੀ ਪਿਆਰੇ ਦੀ ਯਾਦ ਵੀ ਜੁੜਿਆ ਤੇ ਅਕਸਰ ਇਹ ਸੁਪਨੇ ਬੈਰਾਗ ਵਿੱਚੋਂ ਝਲਕਦੇ ਨੇ, ਐਵੇਂ ਗੱਲਾਂ ਚੋਂ ਨਹੀਂ। ਮੇਰੇ ਹਜ਼ੂਰ ਨੂੰ ਸੁਪਨਾ ਆਇਆ, ਇਹ ਸ਼ਬਦ ਆਪ ਸਭ ਨੂੰ ਯਾਦ ਹੈ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਇਹ ਸੁਪਨਾ ਕਿਵੇਂ ਆ ਗਿਆ? ਮੈਂ ਰਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਖਾ, ਜਿਨਖੋ ਪਿਰੋਂ ਵਿਛੋੜੀ। ਅਗਲਾ ਬਚਨ ਹੈ, ਸੁਪਨੇ ਆਇਆ ਭੀ ਗਿਆ, ਸੁਪਨੇ ਚ ਆਇਆ ਤੇ ਚਲਾ ਵੀ ਗਿਆ, ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਕਹਿਣ ਲੱਗੇ ਆਏ ਨਾ ਸਕਾਂ ਤੁਝਕਨ ਪਿਆਰੇ, ਭੇਜ ਨਾ ਸਕਾਂ ਕੋਏ। ਤੇ ਮਹਾਰਾਜ ਕਹਿੰਦੇ ਹੁਣ ਕਿਰਪਾ ਕਰ ਫਿਰ ਨੀਂਦ ਆ ਜਾਏ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਤੁਝੀ ਬੇਨਤੀ ਪ੍ਰਮਾਣ ਵੀ ਦਿੱਤਾ ਗੁਰਮੁਖਾਂ ਨੇ, ਅਸੀਂ ਉਹ ਪੜਿਆ ਵੀ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਭੈਣੇ ਸਖੀਏ ਜਿਹਦੇ ਰੋਜ਼ ਗੀਤ ਗਾਉਂਦੇ ਆ ਸੁਪਨੇ ਚ ਝਲਕਾਰੇ ਦੇ ਗਿਆ, ਤੇ ਜਿਹੋ ਜੇ ਅੰਦਰ ਕ੍ਰਿਤੀ ਬਣਾਉਂਦੇ ਆ ਸੁਪਨੇ ਵਿੱਚ ਉਹ ਕੁਝ ਝਲਕਾਂ ਦੇ ਜਾਂਦਾ। ਹੁਣ ਆਪਾਂ ਕਹਾਂਗੇ ਆਕਾਰ ਐਸਾ ਨਹੀਂ ਐਸਾ ਨਹੀਂ, ਉਹ ਤਾਂ ਸਮਰੱਥ ਹੈ ਜਿਹੜੀ ਮਰਜ਼ੀ ਖੇਡ ਵਰਤਾ ਦੇ। ਕਹਿਣ ਲੱਗੇ ਸੁਪਨੇ ਉਹ ਵੀ ਭਾਈ ਸੁਪਨੇ ਵਿੱਚ ਆ ਗਿਆ, ਉੱਠ ਕੇ ਖੜੀ ਹੋ ਗਈ, ਜਾਗ ਹੋ ਆ ਗਈ। ਤੇ ਕਹਿਣ ਲੱਗੀ ਭੈਣੇ ਜੇ ਆਇਆ ਤੇ ਘੁੱਟ ਕੇ ਲੜ ਪਕੜ ਲੈਂਦੀ। ਕਹਿਣ ਲੱਗੀ ਲੜ ਪਕੜਿੰਦੀ ਕਿਵੇਂ, ਕਿਉਂਕਿ ਉਹਦੀ ਝਲਕ ਇਹੋ ਜਿਹੀ ਸੀ ਮੈਨੂੰ ਲਾੜੀ ਭੁੱਲ ਗਿਆ। ਸੁਪਨੇ ਉਭੀ ਭਈ ਗਇਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ। ਅਸੀਂ ਇੱਕ ਬਚਨ ਹੋਰ ਪੜ੍ਹਨੇ ਆ, ਇੱਕ ਤਾਂ ਜਾਗ ਕੇ ਨਾਮ ਜਪਦੇ ਆ ਇਹਨਾਂ ਤੋਂ ਕੁਰਬਾਨ, ਤੇ ਕਬੀਰ ਸਾਹਿਬ ਨੇ ਕਿਹਾ ਜਿਹੜਾ ਰਾਤ ਨੂੰ ਸੁੱਤਾ ਹੋਵੇ, ਹੁਣ ਸੁੱਤਿਆਂ ਬੰਦਾ ਉਹ ਕੁਝ ਬੋਲਦਾ ਜੋ ਕੁਝ ਦਿਨੇ ਕੀਤਾ। ਨਿਆਣੇ ਨੂੰ ਸੁਪਨਾ ਆਵੇ ਉਹ ਬਰੜਾ ਕੇ ਕਾਪੀਆਂ ਪੈਨਸਲ ਹੀ ਮੰਗੀ ਜਾਂਦਾ, ਉਹ ਮਾਸਟਰਾਂ ਤੋਂ ਡਰੀ ਜਾਂਦਾ ਸੁਪਨੇ ਚ। ਹਰ ਬੰਦਾ ਜੋ ਦਿਨੇ ਕਰਦਾ ਸੁਪਨੇ ਚ ਕਈ ਵਾਰੀ ਬਰੜਾਂਦਾ, ਤੇ ਜਿਹੜਾ ਗੁਰੂ ਗੁਰੂ ਜਪ ਕੇ ਸੌਂਦਾ ਸੱਚਾਈ ਹੋਵੇ, ਕਈ ਵਾਰੀ ਹੋ ਸਕਦਾ ਹੈ ਕਈਆਂ ਨੂੰ ਝਲਕ ਮਿਲੀ ਹੋਵੇ ਉਹਦੇ ਤੇ ਸਰੀਰ ਵਿੱਚੋਂ ਵੀ ਨਾਮ ਚੱਲਦਾ ਹੁੰਦਾ। ਮਹਾਰਾਜ ਜੀ ਨੇ ਕਿਹਾ ਕਿ ਕਬੀਰ ਸੁਪਨਾ ਖੂ ਬਰੜਾਇਕ ਹੈ, ਜੇ ਮੁਖ ਨਿਕਸੈ ਰਾਮ ਤਾਂ ਕਿ ਪੱਕੀ ਪਨਖੀ ਮੇਰੇ ਤਨ ਕੋ ਚਾਮ। ਅੰਤ ਸਿਰਫ ਇੱਕ ਬੇਨਤੀ ਕਰਕੇ, ਕੈਸੀ ਸੁਪਨੇ ਦੀ ਖੇਡ ਅਸਚਰਜ ਹੈ। ਬਾਕੀ ਬਾਬਾ ਜੀ ਕਹਿੰਦੇ ਨੇ ਜਾਗੋ, ਸਭ ਤੋਂ ਚੰਗਾ ਕੰਮ ਹੈ ਜਾਗਣਾ, ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਅਸੀਂ ਪੜ੍ਹਨੇ ਪਰ ਕਈ ਵਾਰੀ ਨੀਂਦ ਕੰਮ ਖਰਾਬ ਵੀ ਕਰ ਜਾਂਦੀ ਜਦੋਂ ਜਾਗ ਆ ਜਾਏ ਤਾਂ। ਸਿਰਫ ਇੱਕੋ ਉਦਾਹਰਨ, ਕਿਉਂਕਿ ਇਸ ਘਰ ਵਿੱਚ ਗੱਲ ਖੁੱਲ੍ਹੀ ਆਪਾਂ ਕਰ ਸਕਨੇ। ਮੀਰਾ ਕ੍ਰਿਸ਼ਨ ਜੀ ਦੇ ਪ੍ਰੇਮ ਚ ਭਿੱਜੀ ਹੈ, ਬਹੁਤ ਪਿਆਰ ਕਰਦੇ ਨੇ, ਬਚਪਨ ਤੋਂ ਲਗਨ ਲੱਗੀ। ਇੱਥੋਂ ਤੱਕ ਸਰਦਾਰ ਕਪੂਰ ਸਿੰਘ ਉਹਨਾਂ ਨੇ ਸਬਤ ਸਿੰਘ ਇੱਕ ਪੁਸਤਕ ਲਿਖੀ ਸੀ। ਉਹ ਸੱਤ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਮਹਾਂਪੁਰਖਾਂ ਦਾ ਜੀਵਨ ਹੈ। ਮੀਰਾ ਇੰਨੀ ਪ੍ਰੇਮ ਚ ਕੁੱਠੀ ਗਈ। ਹੁਣ ਕਈ ਸੱਜਣੇ ਕਹਿਣਗੇ ਵੀ ਇਹ ਕ੍ਰਿਸ਼ਨ ਜੀ ਵਾਲੀ ਗੱਲ ਸ਼ੁਰੂ ਕਰਤੀ, ਹੁਣ ਕਈ ਉਹ ਭਲੇ ਮਾਨਸ ਹੋਏ ਦੇ ਅਰਥ ਕੀ ਕਰੋਗੇ, ਰਾਜਨ ਕੌਣ ਤੁਮਾਰੇ ਆਵੇ, ਕ੍ਰਿਸ਼ਨ ਜੀ ਗਏ ਨੇ ਨਾ, ਇਹਦੇ ਅਰਥ ਕੀ ਕਰਾਂਗੇ। ਜੋ ਗੁਰੂ ਰਾਮਦਾਸ ਕਹਿ ਰਹੇ ਨੇ ਕਿ ਪੁੱਛੋ ਬਿਦਰ ਦਾਸੀ ਸੁੱਤਾ ਕਿਸਨ ਉਤਰਿਆ ਘਰ ਜਿਸ ਜਾਏ, ਕਹਿੰਦੇ ਨੇ ਪੁੱਛੋ ਉਹਦੇ ਤੋਂ, ਆਪਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦੇ। ਗੁਰੂ ਰਾਮਦਾਸ ਕਹਿੰਦੇ ਨੂੰ ਪੁੱਛੋ। ਹੁਣ ਉੱਥੇ ਮੀਰਾ ਇੰਨੀ ਲਗਨ ਚ ਹੈ ਕਿ ਉਹ ਵਰਿੰਦਾਵਨ ਗਏ, ਤੇ ਉਸ ਵੇਲੇ ਮੱਠ ਦੇ ਜਿਹੜੇ ਸਨ ਗੁਸਾਈ, ਉਹਦਾ ਨਾਮ ਸੀ ਜੀਵ ਗੁਸਾਈ ਕਹਿੰਦੇ ਸਨ, ਉਹਨਾਂ ਸੁਨੇਹਾ ਭੇਜਿਆ ਮੈਂ ਮੱਠ ਚ ਰਹਿਣਾ। ਅੱਗੋਂ ਉੱਤਰ ਆਇਆ ਇੱਥੇ ਔਰਤਾਂ ਨੂੰ ਥਾਂ ਨਹੀਂ। ਜੀਵ ਗੁਸਾਈ ਨੇ ਸੁਨੇਹਾ ਭੇਜਿਆ ਕਿ ਇੱਥੇ ਕੇਵਲ ਮਰਦ ਰਹਿੰਦੇ ਨੇ, ਔਰਤਾਂ ਨੂੰ ਥਾਂ ਨਹੀਂ। ਤੇ ਮੀਰਾ ਨੇ ਅੱਗੋਂ ਉੱਤਰ ਭੇਜਿਆ ਮੈਂ ਸਮਝਦੀ ਸਾਂ ਅੱਜ ਤੱਕ ਕੇਵਲ ਉੱਥੇ ਕ੍ਰਿਸ਼ਨ ਹੀ ਮਰਦ ਗਏ, ਬਾਕੀ ਸਭ ਗੋਪੀਆਂ ਨੇ, ਮੈਨੂੰ ਅੱਜ ਪਤਾ ਲੱਗਾ ਕਿ ਉਹਦਾ ਸ਼ਰੀਕ ਵੀ ਇੱਥੇ ਰਹਿੰਦਾ। ਜੀਵ ਗੁਸਾਈ ਨੰਗੇ ਪੈਰ ਮੀਰਾ ਕੋਲ ਆ ਗਏ। ਹੁਣ ਉਹਨਾਂ ਨੂੰ ਇੱਕ ਸੁਪਨਾ ਆਇਆ, ਮੀਰਾ ਜੀ ਦੀ ਰਚਨਾ ਵਿੱਚੋਂ ਹੈ। ਉਹ ਵੀ ਬਿਰਹਾ ਵਿੱਚ ਸੌਂ ਕੇ, ਬਿਰਹਾ ਵਿੱਚ ਰੋ ਕੇ ਜਦੋਂ ਸੁੱਤੇ ਨੇ ਤੇ ਉੱਠੀ, ਅੱਖਾਂ ਚਮਕ ਸੀ ਪਰ ਉੱਚੀ ਉੱਚੀ ਰੋਣ ਲੱਗ ਪਈ। ਉਹ ਕਵਿਤ ਹੈ ਰਚਨਾ ਉਹਨਾਂ ਦੀ, ਕਹਿਣ ਲੱਗੇ ਸੂਈ ਖੁੱਤੀ ਨਿਸ ਮੈਂ ਪਲੰਗ ਪਰ, ਸਭ ਗਿਆਨ ਧਿਆਨ ਪੀਆ ਸੰਗ ਲਾਏ, ਅੰਦਰ ਪੂਰਨ ਇਕਾਗਰ ਕਰ ਦਿੱਤਾ ਆਪਣੇ ਪਿਆਰੇ ਲਈ। ਸੂਈ ਖੁੱਤੀ ਨਿਸ ਦਿਨ ਮੈਂ ਪਲੰਗ ਪਰ, ਸਭ ਗਿਆਨ ਧਿਆਨ ਪੀਆ ਸੰਗ ਲਾਏ, ਪਲਕ ਮੈਂ ਜਬ ਪਲਕ ਲੱਗੀ ਪਲ ਲਾਗਤ ਹੀ ਪਲ ਮੈਂ ਪੀਆ ਆਏ। ਜਦੋਂ ਅੱਖਾਂ ਬੰਦ ਹੋਈਆਂ, ਕਹਿਣ ਲੱਗੇ ਜਿਹਨੂੰ ਯਾਦ ਕਰਦੀ ਸਾਂ ਉਹ ਆ ਗਿਆ। ਪਲਕ ਮੈਂ ਜਬ ਪਲਕ ਮਿਲੀ ਪਲਕ ਲਾਗਤ ਹੀ ਪਲ ਮੈਂ ਪੀਆ ਆਏ, ਜਬ ਉੱਠੀ ਉਨਕੇ ਮਿਲਬੇ ਕੋ ਸਖੀ ਜਾਗ ਪਰੀ ਪ੍ਰਿਆ ਹਾਥ ਨਾ ਆਏ, ਮੀਰਨ ਔਰਤ ਸੋਵਤ ਖੋਵਤ, ਅੱਜ ਤੱਕ ਲੋਕੀ ਸੌਂ ਕੇ ਸਭ ਕੁਝ ਗਵਾ ਗਏ, ਪਰ ਮੈਨੇ ਸਖੀ ਪ੍ਰਿਆ ਜਾਗ ਗਵਾਏ। ਮੈਂ ਜਾਗ ਗਈ ਤੇ ਉਹ ਪਿਆਰਾ ਨਿਕਲ ਗਿਆ। ਗੁਰਮੁਖ ਉਹ ਸ਼ਬਦ ਭਾਈ ਸਾਹਿਬ ਨੇ ਅੰਦਰ ਦੀਆਂ ਤਰੰਗਾਂ ਸਨ ਕਿ ਕਬ ਦੇਖੂ ਪ੍ਰਭ ਆਪਣਾ ਆਤਮਕ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਗੁਰੂ ਚਰਨਾਂ ਵਿੱਚ ਅਸੀਂ ਵੀ ਅਰਦਾਸ ਕਰਕੇ ਮੰਗੀਏ ਕਿ ਮਾਲਕਾ ਤਰਸ ਕਰ ਆਪਣਾ ਨਾਮ ਦੇ ਦੇ। ਗੁਰਮੁਖੋ ਜਿਹਨੂੰ ਨਾਮ ਮਿਲ ਗਿਆ ਉਹਨੂੰ ਧਾਮ ਜ਼ਰੂਰ ਮਿਲੇਗਾ, ਜਿਹਦੇ ਕੋਲ ਐਡਰੈਸ ਹੀ ਨਹੀਂ ਉਹਨੇ ਘਰ ਕਿਹੜੇ ਜਾਣਾ ਹੈ। ਬਾਰਾਂ ਮਾਹ ਦਾ ਬਚਨ ਹੈ, ਜਿਸ ਬੰਦੇ ਕੋਲ ਐਡਰੈਸ ਹੀ ਨਹੀਂ ਤੁਰਿਆ ਫਿਰੇ ਸ਼ਹਿਰ ਚ, ਅਗਲੇ ਕਹਿਣਗੇ ਨਾਮ ਪਤਾ ਹੀ, ਕਹੇਗਾ ਵੀ ਧਾਮ ਤਾਂ ਹੈ ਪਰ ਮੈਨੂੰ ਨਾਮ ਦਾ ਪਤਾ ਨਹੀਂ। ਉਹ ਕਹਿਣਗੇ ਧਾਮ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੂੰ ਨਾਮ ਦਾ ਪਤਾ ਹੈ। ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ, ਪਹਿਲਾਂ ਐਡਰੈਸ ਦੇ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ, ਜਿਸ ਕੋਲ ਨਾਮ ਹੈ ਉਹਨੂੰ ਧਾਮ ਜ਼ਰੂਰ ਮਿਲੇਗਾ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਅੱਜ ਮੇਰਾ ਖਿਆਲ ਹੈ ਕਈ ਸਾਲਾਂ ਤੋਂ ਬਾਅਦ, ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਬਾਬਾ ਜੀ ਬਖਸ਼ ਦੇ ਆ ਜੇ। ਵੈਸੇ ਮੈਂ ਸੰਗਤ ਚ ਕਹਿਣਾ ਪਿਆ ਗਿਆਨੀਆਂ ਵਾਲੇ ਸ਼ਬਦ ਨੀ ਸੱਚੀ ਮੁੱਚੀ ਅੰਦਰੋਂ, ਕਿਉਂਕਿ ਰੁਝੇਵੇਂ ਇਹੋ ਜਿਹਾ ਵੱਧ ਗਏ, ਪਰ ਵਕਤ ਦਾ ਵੀ ਗੇੜਾ ਚੱਕੀ ਇਹੋ ਜੀ। ਤੁਸੀਂ ਮੈਨੂੰ ਬਖਸ਼ ਦੇ ਆ ਜੇ, ਬਹੁਤ ਪਿਆਰ ਤੁਸੀਂ ਦਿੰਦੇ ਹੋ। ਸਤਿਗੁਰੂ ਕਿਰਪਾ ਕਰੇ, ਤੁਹਾਡੇ ਅੰਦਰ ਗੁਰੂ ਨਾਨਕ ਸਾਹਿਬ ਦਾ ਖੂਨ ਹੈ, ਬਾਬੇ ਕਿਆਂ ਦੀ ਬਖਸ਼ਿਸ਼ ਹੈ। ਤੇ ਮਾਤਾ ਜੀ ਨੂੰ ਇਹੀ ਸ਼ਬਦ ਕਹੇ ਸਨ ਕਿ ਗੁਰੂ ਘਰਾਂ ਵਿੱਚ ਰਹਿਣ ਵਾਲੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਬਰਕਤ ਹੈ, ਇਹ ਤਾਂ ਮੇਰਾ ਖੂਨ ਨੇ। ਕਿੱਡੀ ਵੱਡੀ ਬਖਸ਼ਿਸ਼ ਹੈ। ਤੇ ਫਿਰ ਦੇਖੋ ਉਹ ਖੂਨ ਜੋ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਲਈ, ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਲਈ, ਕਲਗੀ ਵਾਲੇ ਦੇ ਅੰਮ੍ਰਿਤ ਲਈ ਤਤ ਪਰ, ਉਸ ਖੂਨ ਨੂੰ ਵੀ ਦਾਸ ਵੱਲੋਂ ਨਮਸਕਾਰ। ਸਮੁੱਚੇ ਪਰਿਵਾਰ ਨੂੰ ਸਤਿਗੁਰੂ ਮੇਰ ਕਰੇ ਅਗਲੇ ਸਾਲ ਫਿਰ, ਠੀਕ ਹੈ, ਤੇ ਮਾਲਕ ਮੇਰ ਕੀਤੀ ਫਿਰ ਸਤਿਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।